The path of knowledge is the way to Jannah. The path of knowledge is the way to Jannah. The path of knowledge is the way to Jannah. The path of knowledge is the way to
الحمد لله رب العالمين والصلاة والسلام على سيد المرسلين أما بعد فأعوذ بالله من الشيطان الرجيم بسم الله الرحمن الرحيم والصلاة والسلام عليك يا رسول الله وعلى آلك وأصحابك يا حبيب الله الصلاة والسلام عليك يا نبي الله وعلى آلك وأصحابك يا نور الله Islam brothers and viewers of Bandi channel, today our topic is repentance. And before we talk about our topic, let's start with inshallah azawajal with the recitation of the Holy Quran and then not in the praise of the beloved Prophet sallallahu ta'ala alayhi wa sallam.
A'udhu billahi minash shaitanir rajim. Bismillahir rahmanir rahim. إذا زلزلت الأرض زلزالها وأخرجت الأرض أثقالها وقال الإنسان ما لها يومئذ تحدث أخبارها بأن ربك أوحى لها يومئذ يصدر الناس أشتاتا ليروا أعمالهم فَمَنْ يَعْمَلْ مِثْقَالَ ذَرَّةٍ خَيْرًا يَرَهُ وَمَنْ يَعْمَلْ مِثْقَالَ ذَرَّةٍ شَرًّا يَرَهُ أَمَنْتُ بِاللَّهِ صَدَقَ اللَّهُ الْعَظِيمُ
صلوا على الحبيب صلى الله تعالى على محمد صلى الله تعالى عليه وسلم
صل على نبينا صل على محمد صل على بہرے دیدار مشتاق ہے ہر نظر بہرے دیدار مشتاق ہے ہر نظر دونوں عالم کے سرکار آ جائیے آقا منکروں کا بھی سر کے دور ہو سامنے جلوگر فکر نور ہو منکروں کا بھی سرکار شک دور ہو کر کے تبدیل ایک دن لباس بشر دونوں عالم کے سرکار آ جائیے آقا آ جائیے آقا آ جائیے شام امید کا سویرا ہوا سوئے تیبا نگاہوں کا ڈیرا ہوا شام امید کا سویرا ہوا سوئے تیبا نگاہوں کا ڈیرا ہوا بچھ گئی راہ میں فرش قلب و نظر دونوں عالم کے سرکار آ جائیے آقا آ جائیے آقا آ جائیے صدرات المنتہا عرش باب ارم ہر جگہ پڑ چکے ہیں نشان قدم اب تو ایک بار اپنے غلاموں کے گھر اب تو ایک بار اپنے غلاموں کے گھر دونوں عالم کے سرکار آ جائیے آقا آ جائیے آقا آ جائیے اپنے جلووں کی بارش میں نہلائیے میرے گلشن کو ایک بار مہکائیے اپنے جلووں کی بارش میں نہلائیے دیدائے شوق کو کیجئے بارور دونوں عالم کے سرکار آ جائیے آقا آ جائیے آقا آ جائیے بحر دیدار مشتاق ہے ہر نظر دونوں عالم کے سرکار آ جائیے چاندنی رات ہے اور پچھلا پہر دونوں عالم کے سرکار آ جائیے آقا آ جائیے آقا آ جائیے
So my dear Islam brothers and viewers of Madhi Channel, let's start with today's topic in regards to repentance. First of all, I think it's we need to make it clear that what is repentance, what is the fundamental understanding of repentance.
So there are three conditions of repentance.
to be fulfilled. The first one is feeling true regret over your past sins. The second one is abandoning your sins. And the third one is making a firm intention of not committing sins in the future. So sometimes what will happen is, instead of making these firm intentions, someone will just put his hands on his ears and he'll start doing tawbah. But this will not be sincere repentance until these three conditions have been completed.
SubhanAllah. So, my dear Islam brothers and viewers of my channel, we learned regarding repentance, three conditions of repentance. And these are those things which you should keep in mind, because today what happens is, when it comes to repentance, you get people just holding on to their ears or just touching their ear from one side to another, tawbah, tawbah, I have repented, I've repented. And they convince themselves that they have repented and that's it. So the conditions of repentance is first to admit that we have committed a wrong action. And then going forward, that to make a firm intention not to do this action again. So, you know, how, you know, this is how repentance is. First of all, admitting it. A lot of the times we don't even admit. First of all, the reality is we don't even know that the action which we are doing, this was a wrong action. For example, backbiting. You try to explain someone that you've done wrong, you've backbited, and this is a sin, and he turns around and he says, no, I've just told you what the truth is. So a lot of the times the main thing of repentance, before even going into repentance, the person is unaware that he's actually done wrong. So he's got to understand. And for the viewers of Madhi Channel, you have to understand that the action which we have done at the start, that is a wrong action, then it would be, that will be the first condition of repentance. And then moving on, having regret. So what can we say in regards to this?
Abdul Rahman, you mentioned in regards to the three pillars and repentance, those people that repent are the fortunate people that are in the court of Allah Azza wa Jal. One beautiful waqiyah that I'd like to mention here about the time of Hazrat Musa alayhi salam. We normally hear one phrase, the Bani Israel. Inshallah, I'll explain today that the Bani Israel was the nation of Hazrat Musa alayhi salam. Now, there was a time during the nation of Hazrat Musa alayhi salam, there was no rain. There was no, and due to this, there was no food, there was no water, animals were dying, people were hungry. Now, what happened? The people, they were very upset that, you know, that we've got no food, we've got nothing at all. So one day they went to the Prophet of Allah, Hazrat Musa alayhi salam. And they said to Hazrat Musa alayhi salam, the old Musa alayhi salam, look at our condition. Look what's happened to us. Please, if you can request, do dua in the court of Allah, so Allah can shower His mercy upon us, Allah can shower rain upon us. Allah. So Hazrat Musa alayhi salam, he took the people into a big open ground. Now, there was, Abdul Hanabah, there was approximately 70,000 people in that open ground.
Allah.
And Hazrat Musa alayhi salam and the people, they were pleading in the court of Allah, Ya Allah, shower your mercy upon us. Please forgive us, forgive our sins. But even though they were pleading for so long, there was no rain, Abdul Hanabah. So what happened then? Hazrat Musa alayhi salam, he said to Allah, he asked Allah, Ya Allah, it's been so long, we as collectively are making dua in your court, but still there's no rain. What's the reason for this? Allah referred to Hazrat Musa alayhi salam, O Musa alayhi salam, there is one individual amongst you. This person has disobeyed me for the last 40 years.
Allah.
And due to this person being amongst you, that's why there is no rain. So he told Hazrat Musa alayhi salam, that O Musa alayhi salam, tell that one individual, make this announcement, that O person who has been disobeying Allah for the last 40 years, leave this gathering so it can rain upon the people. So then Hazrat Musa alayhi salam, yes Allah, now think to yourself, 70,000 people.
Allah.
How is Hazrat Musa alayhi salam's voice going to reach 70,000 people? So he asked Allah, Ya Allah, how is my voice going to reach all these people? Allah said, O Musa, your job is to portray our message. The way the message gets to the people, this is our job.
Allah.
So then Hazrat Musa alayhi salam, he addressed the crowd. He said that there is one individual who has been disobeying Allah for the last 40 years.
Allah.
You should leave this gathering immediately. Now, Abdul Hanabah, that one person, he's looking right, he's looking left, he's looking around and no one's leaving the gathering. I am that person who has been disobeying Allah for the last 40 years. Then what he did, he put his chadar on his head, he put his shawl on his head and he started repenting. He said, Ya Allah, I have been disobeying you for the last 40 years. Ya Allah Azza wa Jal, you have not punished me, I have been disobeying you the whole of my life. Ya Allah Azza wa Jal, please save me from being disgraced today and please forgive all my sins.
Allah.
As soon as he said this, now there's one important thing that I'll say here. Yeah? He never read no namaz. He never did no sajda. He never done nothing, but what happened? He did it from the heart.
As soon as he requested this in the court of Allah, it started raining heavily upon the people, alhamdulillah. So then Hazrat Musa alayhi salam, yes Allah, ya Allah, I've been watching, not even one person has left this gathering, but ya Allah, rain. It's raining now. Allah Azza wa Jal, he said that that person that was disobeying me for the last 40 years, he has now come back to me, he has asked me for forgiveness. This is why it's raining upon the people. Then Hazrat Musa alayhi salam, he said, ya Allah Azza wa Jal, show me that person. I want to meet that individual. Who is this person that you have now forgiven? Allah Azza wa Jal said, oh Musa, when he was disobeying me, at that time I never revealed him in front of the people. Now that he has asked me for forgiveness, now that I have forgiven him, why should I expose him in front of the whole world? So one Madni pool that I would like to mention that we learn from this story is that those people that repent from the bottom of their heart, that is the repentance that will be accepted in the court of Allah, inshallah.
MashaAllah. Hamare Fazal Bapu, MashaAllah. Aaj studio mein nahi hai, and he's not here in the studio, but he's joining us, alhamdulillah, azza wa jal. Ji Bapu, labbaik.
MashaAllah, marhaba. Topic bada pyara hai, repentance. Aur MashaAllah, Wasim bhai Madni pool de rahe the, Dishan bhai ne jo hai, wo bataya, abhi hamare Abdul Hafiz bhai ki bhi ziyarat hui hai, unke Madni pool bhi rehte hain. Main ye arz karunga, toba aisi cheez hai, ki kitne bhi gunah kar le, toba ka darwaza manne se pehle tak khula hua hai hum sab ke liye. तो तौबा करनी चाहिए, रिपेंटेंस करनी चाहिए और याद करें, लेकिन तौबा वही जो सिंसियरिटी के साथ हो. सिर्फ गालों को थप्पड़ लगा देना या कान पकड़ लेना ये तौबा नहीं होती है. तौबा दिल से, जैसे हमारे निशान वही बता रहे थे, नदामत भी हो, आइंदा ना करने का पुख्ता इरादा भी हो. तो ये तौबा के हवाले से इंशाल्लाह आप सिलसिले को कंटिन्यू करें. इंशाल्लाह मैं सुन भी रहा हूँ और आपकी इजाजत भी कर रहा हूँ.
माशाल्लाह हफीज भाई बात कर रहे थे, इंशाल्लाह हफीज भाई कंटिन्यूज. इंशाल्लाह
गल है कि जिस कम पर सो तौबा करने हो ना, उस गुनाह पर पहले से शर्मिंदगी तो होवे दिल च, नहीं ये गलत हो गया, ये ज्यादती हुई, ये नहीं सा करना, ठीक है. और याद रखो कि ये एहसास सिर्फ ता ही पैदा होना जमीर जिंदा हुआ है. और ये आया जाना कि जमीर उन लोगों ने जिंदा होने जिन्होंने वालदैन रिजक लाल खाया होना तो अपने उड़ादे की खिलाया होना, पहली बात. जब एहसास ही नहीं उसी तौबा तो बाद की जो बात है.
वेरी इंपॉर्टेंट, वेरी इंपॉर्टेंट.
पहली जमीर जिंदा होना चाहिए तौबा वास्ते, ठीक. दूसरा इसमें यह नेक लोगों ने सोबत हो, हर वे पापी गुनागार इस तरह बंद फिर नहीं.
No one to remind you.
ना उसकी दस नहीं लगे भाई तू गलत काम किया. पहली तो गल है कि उसने एहसास नदामत हो जिसने पर तौबा कर सी. दूसरी गल है उन रोज नमाज फजर ने कजा है तौबा 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 पढ़ना थे ही नहीं, रोज भी उठी था ना इसकी उन छोड़ सी भी, यानी पढ़ सी उन जिसके आने गुनाह छोड़ने ना भी छोड़ना हो जब रोज फिल्म तक नहीं तौबा 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 फिल्म तक ही कल कल फिर बैठा है देखना पाया ना ये तौबा नहीं है. तौबा ने पहला रुकन है कि तखा है कि फिल्म तखा गलत किया. दुआ हूं ना तख मतलब छोड़ दिया तखना, दूसरी बात यह है उसकी. तीसरा फिर पक्का इरादा भी करा है हूं ना करना इंदा तौबा इसमें ना आया. और फिर एक बंदा यार रवायत ने गुनाह की तीस किता फिर सच्ची तौबा ये सच्ची वाली होवे, ये नहीं तौबा 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 ये क्या होया तो फिर उठे रोज चार फिल्मा देखना पिया, रोज ही झूठ मारना पिया, रोज ही मतलब के शराब पीना और बड़ा गुनाह जी छोड़ भी तो सही ना फिर इसकी गुनाह है, ठीक हो गया. अच्छा तो गुनाह कितीस तौबा कितीस अल्लाह तौबा कबूल करी किन्ना, फिर जदू तक अल्लाह चाहना तो वो गुनाह करना फिर शुरू कर छोड़ना, फिर तौबा करना अल्लाह फिर कबूल करी किन्ना, फिर अल्लाह उसकी छोड़ना जदू तक चाहना वो गुनाह करना, फिर त्री बारी तौबा करना. अल्लाह ताला आना रवायत देखो ये माड़ा बंदा इसकी पता है कोई पकड़ ना थिया रवायत किसने फिर आना अल्लाह ताला उस बंदे की उन जो मर्जी कर. तो उसने उलमा लिखने इसे जो मर्जी नहीं करने के करने रसी, बल्कि चूंकि अल्लाह ताला के इल्म जिसने भी गुनाह कर से सच्चे दिल ने तौबा करी किन सी उस तौबा की वजह से अल्लाह ताला पता जो भी गुनाह कर से तौबा कर से इंशाल्लाह जन्नत ही जड़ा जड़ा ना. तो गल वो है कि तौबा कर सो ना पक्की सच्ची उम्र रज़ी अल्लाह ताला नो जवान जाना सा पिया क्या ये फैच जी उम्मत शैतान तखित नसी जना से जना की ओ थे ते शराब सी पीछे करके दिस चादरा छपाई थे अन या अल्लाह आज बचाई छोड़े ना आज तौबा कर हूं ना हाथ लाना इसकी आज कर्म कर आज पर्दा रखी छोड़े तू उमर दी अल्लाह तआला ओए क्या चाया भाई ये सिरका आया तो कड़िया तो सिरका होया बस क्या ही सिरका तौबा करो तो सही ना दिलों तौबा करो फिर अल्लाह दसी मैं थे आया
MashaAllah, deep down in the heart, to actually have this regret, feel that the action which I'm doing, this is wrong, this is very important. So regarding admitting our faults, and then going to the next stage of actually feeling remorse, you know, feeling this regret in the heart. Today, you know, like we mentioned this earlier, we just touch our ears, oh, I repent. What is actually feeling regret? You know, if you look at it, the feeling of regret only comes when one we know, oh, wish I would not done this. And when someone deeply says it, I wish I had not done this action, that's actually regret. How is our regret and how should we be regretting?
I think it's become a norm. Like Hafiz was saying, that people just put their hands upon their ears and say, "Was toba kari kindi, I'm never going to do this again." And the next day they're doing the same sin again. And the day after they're doing the same thing again. And they'll keep on doing it. And they'll keep on saying, "Toba, toba, toba." They'll keep doing this. But in reality, who are you doing this tawbah to? This is Allah Almighty. He created you. Let's make sincere repentance and my life will become better. But unfortunately, it's the opposite.
Waqi, bilkul main taayid karanga ki tawbah hai na tawbah. Ode tum bara de ve ki banda apne dil de vich sharmindagi apne aap nu sharminda samjhe. ਕਿ ਮੈਂ ਇੱਕ ਬਹੁਤ ਭੈੜਾ ਕੰਮ ਕੀਤਾ ਗਲਤ ਕੰਮ ਕੀਤਾ ਇਹ ਜਿਵੇਂ ਵਸੀਮ ਭਾਈ ਨੇ ਵਾਕਿਆ ਬਿਆਨ ਕੀਤਾ ਸ਼ਰਮਿੰਦਾ ਹੋਇਆ ਸੀ ਨਾ ਬੰਦਾ ਸ਼ਰਮਿੰਦਾ ਹੋਣ ਦੀ ਬਰਕਤ ਨਾਲ ਅੱਲਾਹ ਤਾਲਾ ਨੇ ਬਾਰਿਸ਼ ਵੀ ਬਰਸਾ ਦਿੱਤੀ ਹਫੀਜ਼ ਭਾਈ ਨੇ ਵਾਕਿਆ ਬਿਆਨ ਕੀਤਾ ਫਾਰੂਕ ਆਜ਼ਮ ਰਜ਼ੀ ਅੱਲਾਹ ਤਾਲਾ ਦੇ ਸਾਹਮਣੇ ਉਹ ਜਿਹੜਾ ਬੰਦਾ ਆਇਆ ਸੀ ਉਹਦੀ ਸ਼ਰਾਬ ਸਿਰਕਾ ਬਣ ਗਈ ਤਾਂ ਅਗਰ ਤੁਸੀਂ ਮੇਨ ਪੁਆਇੰਟ ਦੇਖੋ ਤੇ ਤੋਬਾ ਜਿਹੜਾ ਨਾ ਉਹਦਾ ਮੇਨ ਰੁਕਨ ਇੱਕ ਸ਼ਰਮਿੰਦਗੀ ਇਹੀ ਰਵਾਇਤ ਵੀ ਸਾਬਤ ਹੈ ਇੱਕ ਸ਼ਰਮਿੰਦਗੀ ਇਹ ਤੋਬਾ ਹੀ ਸ਼ਰਮਿੰਦਗੀ ਤੋਬਾ ਹੋਣੀ ਸ਼ਰਮਿੰਦਗੀ ਨੂੰ ਆਖੀਦਾ ਤੇ ਇਹ ਸ਼ਰਮਿੰਦਾ ਹੋਵੇ ਤਾਂ ਦੂਸਰੀ ਬਾਤ ਇਮਾਮ ਗਜ਼ਾਲੀ ਰਹਿਮਤੁਲਾਹ ਤਾਲਾ ਅਲੈਹ ਨੇ ਹਿਯਾ ਉਲੂਮ ਦੇ ਅੰਦਰ ਫਰਮਾਇਆ ਹੈ ਕਿ ਜੋ ਬੰਦਾ ਜਿਹੜਾ ਆਪਣੇ ਗੁਨਾਹ ਤੇ ਸ਼ਰਮਿੰਦਾ ਹੋ ਜਾਂਦਾ ਵੇ ਤੇ ਉਹਦੀ ਤੋਬਾ ਅਗਰ ਵਾਕਈ ਸੱਚੀ ਹੈ ਤੇ ਉਹਦੀ ਨਿਸ਼ਾਨੀ ਇਹ ਵੇ ਕਿ ਉਸ ਗੁਨਾਹ ਨੂੰ ਫਿਲਫੌਰ ਛੱਡ ਦੇਵੇ ਫੌਰਨ ਛੱਡ ਦੇਵੇ ਤਾਂ ਫਿਰ ਇਹਦੇ ਫਜ਼ਾਇਲ ਕਿਨੇ ਨੇ ਕਿ ਤੋਬਾ ਕਰਨ ਵਾਲਾ ਰਵਾਇਤ ਮੁਤਾਬਿਕ ਅਕਾਲੇ ਸਲਾਤੁ ਸਲਾਮ ਨੇ ਇਰਸ਼ਾਦ ਫਰਮਾਇਆ ਕਿ ਅਤਾਇਬੁ ਹਬੀਬੁੱਲਾਹ ਤੋਬਾ ਕਰਨ ਵਾਲਾ ਅੱਲਾਹ ਤਾਲਾ ਦਾ ਹਬੀਬ ਬੰਦਾ ਹੈ ਉਹ ਫਰਮਾਇਆ ਕਿ ਜਿਹੜਾ ਬੰਦਾ ਤੋਬਾ ਕਰ ਅਤਾਇਬੁ ਮਿਨ ਜ਼ੰਬੀ ਕਮ ਅੱਲਾਹ ਜ਼ੰਬਾ ਲਾਹੁ ਜਿਹਨੇ ਤੋਬਾ ਕੀਤੀ ਗੁਨਾਹ ਤੋਂ ਗਏ ਕੋਨੇ ਗੁਨਾਹ ਕੀਤਾ ਹੀ ਨਹੀਂ ਗੁਨਾਹ ਤੋਂ ਤਾਇਬ ਬੰਦਾ ਹੈ ਜਿਹਨੇ ਗੁਨਾਹ ਕੀਤਾ ਹੀ ਨਹੀਂ ਤੇ ਅੰਦਾਜ਼ਾ ਕਰ ਲਵੇ ਕਿ ਬੰਦਾ ਆਪਣੇ ਅੰਦਰ ਗਿਲਟੀ ਫੀਲ ਕਰੇ ਸ਼ਰਮਿੰਦਗੀ ਫੀਲ ਕਰੇ ਕਿ ਮੈਂ ਬਹੁਤ ਬੁਰਾ ਕੰਮ ਕੀਤਾ ਅੱਜ ਮੈਂ ਨਮਾਜ਼ ਛੱਡ ਦਿੱਤੀ ਹੈ ਤੇ ਮੈਂ ਚੰਗਾ ਕੰਮ ਨਹੀਂ ਕੀਤਾ ਜੋ ਸ਼ਰਮਿੰਦਗੀ ਆਏਗੀ ਔਰ ਦਿਲ ਦੇ ਵਿੱਚ ਬੰਦਾ ਜੋ ਅਫਸੋਸ ਕਰੇਗਾ ਉਹਦਾ ਪੱਕਾ ਇਰਾਦਾ ਨੀਅਤ ਵੀ ਹੈ ਕਿ ਨੈਕਸਟ ਟਾਈਮ ਮੈਂ ਇਨਸ਼ਾਅੱਲਾ ਨਮਾਜ਼ ਨਹੀਂ ਛੱਡਾਂਗਾ ਤੇ ਇਹਦਾ ਨਾ ਹੀ ਤੋਬਾ ਹੁੰਦਾ ਸ਼ਰਮਿੰਦਗੀ ਦਾ ਨਾ ਹੀ ਤੋਬਾ ਹੈ ਤੇ ਹੁਣ ਸਿਰਫ ਗੱਲਾਂ ਤੇ ਹੱਥ ਮਾਰ ਲੈਣਾ ਜਾਂ ਹੂ ਹਾ ਹਾ ਕਰ ਲੈਣਾ ਤੋਬਾ ਤੋਬਾ ਕਰਨਾ ਇਹਨੂੰ ਤੋਬਾ ਨਹੀਂ ਆਖੀਦਾ ਮਾਸ਼ਾਅੱਲਾ ਕੰਡੀਸ਼ਨ ਦਾ ਬਿਆਨ ਚੱਲ ਰਿਹਾ ਮਜ਼ੀਦ ਮਦੀ ਚੈਨਲ ਵਾਲੇ ਸੁਣ ਰਹੇ ਨੇ ਕਿ ਤੋਬਾ ਕਿਨੂੰ ਆਖੀਦਾ
ਦਨ ਨਮਾ ਵੀ ਟਾਕਿੰਗ ਅਬਾਊਟ ਟਰੂ ਰਿਪੈਂਟੈਂਸ ਐਂਡ ਦ ਪ੍ਰੋਫਿਟ ਸੱਲੱਲਾਹੁ ਅਲੈਹਿ ਵਸੱਲਮ ਹਦੀਸ ਦੈਟ ਵਾਂਸ ਦ ਪ੍ਰੋਫਿਟ ਸੱਲੱਲਾਹੁ ਅਲੈਹਿ ਵਸੱਲਮ ਵਾਸ ਆਸਕਡ ਯਾ ਰਸੂਲੱਲਾਹ ਸੱਲੱਲਾਹੁ ਅਲੈਹਿ ਵਸੱਲਮ ਵਾਟ ਇਜ਼ ਟਰੂ ਰਿਪੈਂਟੈਂਸ ਆਵਰ ਬਿਲੋਵਡ ਪ੍ਰੋਫਿਟ ਸੱਲੱਲਾਹੁ ਅਲੈਹਿ ਵਸੱਲਮ ਸੇਜ਼ ਦੈਟ ਇਟ ਮੀਨਸ ਦੈਟ ਅ ਪਰਸਨ ਫੀਲਸ ਅਸ਼ੇਮਡ ਆਫ ਦ ਸਿਨ ਹੀ ਹੈਜ਼ ਕਮਿਟਿਡ He then seeks forgiveness from Allah and then he never returns to the sin like Ustaz Saab said. He never returns to the sin such as milk does not return to the udders. Now it's not possible. Once the milk has left the udders, it's not possible for you to go back. Same way, once a person repents in the court of Allah, he does not go back towards that sin.
Mm-hmm. So, my dear Islam brothers and viewers of Majid Channel, we've just been hearing regarding how one needs to repent. And we need to go into that state of that remorse, of that feeling of shame. And it's like, you know, sometimes this is the case when we are put into that state. Like we heard regarding most of these incidents, that they've always been put into this. Like, you know, with the Faruqi Azam radiallahu ta'ala, he's come to ask this man regarding the winning, what's in the bottle, then sinful person to leave the gathering. So it helps the company, the time, this is important as well.
And to make us understand, you know, one of the conditions of repentance is that a person must feel ashamed, which is what we're talking about. Now, Amir al-Sunnah Damat Barakatum Aliyah, he gave one beautiful example here. He says, now, for example, one person slaps another person. Now he says, I'm sorry, brother, I'm sorry for slapping you. But at the same time, he's laughing. His emotions are showing that he's not sorry. Then how is the other person going to say, okay, don't worry about it? Because he knows that this person's got no remorse in his heart. He's got a smile on his face. He's laughing about it. He's laughing with other people. Same way, if we're going to repent in the court of Allah, we must have true remorse. When you have remorse in your heart, you have this intention that, Ya Allah, I've made a mistake. I won't do this again. That's what true remorse is.
MashaAllah.
جس بندے واقعی توبہ کی تھی نا سچی وہ اپنی نیکیاں کی کٹ سمجھی ہونا وہ دنیا تو گناہ کی زیادہ سمجھی یار تو ٹھیر چڑھیا ہوا ماڑا تھا نیکی تھے ہی کو نہیں ماڑے کو احساس پیدا ہو جاسی اس نے بچ جی پہلی گل تو یہی ہے دوسری گل علماء نے دلائے چھ خوشی چلی جاسی اس نے جی ہر ویلا اللہ نے فکر اللہ نے دلائے چھ رہتے سی یاد ہر ویلا وہ نیکا نے کول بہنے نے کوشش کر سی پاڑیا لوگوں نے کری وہ نہیں دوسرا ذہن بن جاسی اچھا اپنی زبان بند رکھ سی کنٹرول چ رکھ سی گھٹ تو گھٹ گفتگو ہوئی جاسی اس نے
اللہ اللہ
اچھا جی دل ہر ویلا سی لگا رہا سی کوئی فرض نہ مڑا رہی جائے نماز نہ رہی جائے اج یہ گل نہ ہو رہی جائے اج وہ گل نہ رہی جائے سوچنا رہ سی فلانا 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 گناہ یار کیتا یہ کیا ہوسی اس نے کیا ہوسی جی اور آپ نے اپر پریشانی لائی رکھ سی انہ گناہ نہیں وجہ سو اگر تے یہ گلا اس نے پیدا ہوئی گیا نا تو سمجھو کہ اس نے توبہ قبول ہوئی تو جی اگے وسیم بھائی آنے وہ تو اور پٹھا ہو جانا تو توبہ اتنی کیتی نا پھر ہنے بار بار سے کر لانا چھٹا کرنا پیا ہوتا ہے گناہ بھی کرنا توبہ بھی کرنا گناہ بھی کرنا سچی توبہ کرسی نا تو آنے کہ اس ویلے تک توبہ نہیں ہے کہ آخری ٹائم ہو سی تو سورج مغرب جاسی پھر مرسی واپس جی اس سے بعد تو بابا
the doors of repentance are closing at that time
بس پھر بند
from what توبہ دے حوالے نال نا ماشاءاللہ حفیظ بھائی نے اچھی ڈیٹیل بیان کیتی ہے سانو کیویں پتہ چلے کہ ساری توبہ دی قبول ہوئی کہ نہیں سب تو پہلے میں اس کران قران پاک دی ایت مبارک ہے
ماشاءاللہ
تو بندہ جڑا ہے اللہ تعالی دی رحمت تو مایوس نہ ہو
نا ہوے ماشاءاللہ
اللہ تعالی تو دے رحمت
کیا بات
اللہ تعالی دی رحمت تو بندہ مایوس نہ ہوے امید لا کے آس لا کے توبہ کرے اپنے امال نو دیکھے کہ او گناہ او دے عمل چ نکل گیا گناہ چھڑ دیتا ہے گناہ نو چھڑ دینا جڑا نا یہ نشانی ہے کہ دل توبہ قبول ہے
ماشاءاللہ سو مائی ڈیئر اسلام برادرز ویوز اف مدی چینل الحمدللہ وی ول بی لرننگ ریگارڈنگ توبہ and how one should be turning away from these actions and whose person's repentance is accepted. And basically, it's when a person repents, he's changed. There should be a change.
And in regards to what you just said, I just remembered a beautiful narration about Sayyidina Fuzail bin Ayyaz rahmatullah alayh. The Hazrat Fuzail bin Ayyaz rahmatullah alayh, before he repented, he was a famous thief. So it's mentioned that Hazrat Fuzail bin Ayyaz rahmatullah alayh, one day he's about to steal. He's going towards someone's house and he's climbing the wall. And from inside the house, he heard one ayah of the Holy Quran. Oh. And the ayah of the Holy Quran was, has the time not come for the believers to surrender their hearts to Allah's remembrance and for this truth that has come. As soon as he heard this ayah of the Holy Quran of the Hanan Bhai, his life changed. He repented in the court of Allah. He said, Ya Allah, I have been disobeying you for so long. Ya Allah, the time has come for me to repent. So he started repenting. Now what happened next? After a short period of time, he's all alone, he's behind a tree. And it's mentioned that a qafila, a caravan, they approached the area. What happened? Those people, the announcement was made that this is the area of Fuzail bin Ayyaz rahmatullah alayhi. Everybody be careful, this is his area, Fuzail bin Ayyaz rahmatullah alayhi, and his companions come and they steal from us. So Hazrat Fuzail bin Ayyaz rahmatullah alayhi, he's watching this from behind, and he says to Allah, Ya Allah,
the Muslim Ummah is scared of me so much that they are coming together to stay away from me. And it's mentioned that, you know, Hafiz Bhai mentioned the point that when you repent in the court of Allah, your life changes. As soon as Hazrat Fuzail bin Iyad rahmatullah alayhi, this incident took place, he went to the Kaaba. He spent a lot of time near the Kaaba. His life changed, and he was a thief at one time, and then he became muhaddith of his time. This is a true change, this is true repentance, that when you remember, when you repent in the court of Allah, your whole life changes, alhamdulillah. Today, what happens, like Zishan by Hafiz Bhai was saying, we do astaghfar, we do tawbah, nothing happens. But when you repent from the heart, that's when your life will change.
You know, one thing I want to say, that basically, when it comes to repentance, if you look at these stories that we're hearing, these are all stories from the friends of Allah Almighty. How they were and what they become. And this is a lesson for us as well, that Allah Almighty, He loves us. He loves us so much, has given us the opportunity to repent in His court. We commit sins on a daily basis. We can all admit this. But in reality, the doors of repentance are open and we can commit these sins, but Allah Almighty is still saying, oh my bondsman, come, I'll still forgive you.
Mukashfatul Qulub vich likhya
Allah
ਇੱਕ ਜਣਾ ਜਦੋਂ ਵੀ ਗੁਨਾਹ ਕਰਨਾ ਸਾ ਨਾ ਤੇ ਆਪਣੇ ਕਾਪੀ ਚ ਲਿਖ ਛੋੜਨਾ ਸਾ
ਓਹੋ
ਇੱਕ ਦੜਾ ਜਦੋਂ ਵੀ ਕਿਤਾ ਲਿਖ ਛੋੜਿਆ ਇੱਕ ਦੜਾ ਖੋਲਣੀ ਸੀ ਨਾ ਕਾਪੀ ਤੇ ਕਾਫੀ ਸਾਫ਼ ਸੂਫ
ਆਇਆ
ਇੱਕ ਆਇਤ ਲਿਖੀ ਵੀ ਸੀ ਵਿੱਚ آیت کیا لکھی ہوئی سی فَأُولَائِكَ يُبَدِّلُ اللَّهُ سَيِّئَاتِهِمْ حَسَنَاتٍ استاد نے کیا گل کیتی کہ جس توبہ کیتی نا اس طرح ہی ہے جس طرح اس گناہ کیتا ہی نہیں
جی حفیظ بھائی I mentioned one thing here you know if you compare what you just mentioned in regards to the world you've just mentioned that if someone commits a sin today and then he repents in the court of Allah that sin is removed from his account of deeds now today if we do a crime what happens 10, 15 years later, meaning the person's been punished for 1 month in prison, he's been punished 1 year in prison, but still for 10, 15, 20 years of his life, on his criminal record, that action stays there. But this is this world. But if you look at the court of Allah, wa Hafiz by just mentioned, that if someone repents in the court of Allah, Allah Azza wa Jalla
everything
is removed from there. But in this world, you do a crime, it remains on your criminal record for years.
Inshallah. Before we continue, this obviously a very interesting topic is carrying on, alhamdulillah. We'll touch to some packages, alhamdulillah, which has been some Madani pools from Nigrani Shura, inshallah, we'll be taking, and also Mila Sunnat Damat Barakatul Aliyah, inshallah, regarding repentance, inshallah. So let's turn to these packages, inshallah, and see what the Madani pools we get from that, inshallah.
Sardi duniya mein hamare liye sawab kamane ka zariya hai. Sabr karenge to alag ajr milega. Agar جس کو سخت سردی لگے جیسے سردی کا موسم میں سخت سردی ہے تو وہ یہ کہے لا الہ الا اللہ آج کتنی سخت سردی ہے اے اللہ مجھے جہنم کی زمحریر سے بچا اللہ تعالیٰ جہنم سے فرماتا ہے میرا بندہ تیری زمحریر سے پناہ مانگ رہا ہے اور میں نے تیری زمحریر سے اسے پناہ دی صحابہ کرام علیہ مردوان نرس کی جہنم کی زمحریر کیا ہے فرمایا وہ گڑا ہے جس میں کافر کو پھینکا جائے گا تو سخت سردی سے اس کا جسم ٹکڑے ٹکڑے ہو جائے گا تو جب بھی سخت سردی لگے یاد آنے پر یہ دعا کر لینی چاہیے قیامت کی تکلیف تو بڑا سے بڑا پہلوان بھی نہیں برداشت کر سکے گا نہ قبر کا عذاب کوئی سہ سکے گا نہ جہنم کی صدا کسی سے صحیح جا سکے گی
امام غزالی رحمت اللہ تعالیٰ علیہ نے منہج العابدین میں اس طرح نقل کیا ہے خلاصہ یاد آ رہا ہے کہ جس طرح تم نے گناہوں کی عادت بنا لی ہے اسی طرح توبہ کو اپنا دستور بنا لو
مگر یہ کہ اس وقت توبہ کرتے ہوئے یہ ذہن میں نہیں ہو
یہ
کہ میں دوبارہ گناہ کر لوں گا پھر توبہ کر لوں گا تو توبہ کے لیے گناہ کرنا کہ میں توبہ کر لوں گا گناہ بھی کر لوں اس کو مفتی احمد یار خان صاحب رحمۃ اللہ تعالی نے کفر لکھا ہے
ماشاءاللہ
ایک روایت کا مفہوم ہے کہ گناہ پر قائم رہتے ہوئے توبہ کرنے والا ایسا ہے جیسے اللہ تعالیٰ سے مسخری کر رہا ہے پارہ 28 سورۃ التحریم کی آیت نمبر 8 میں ارشاد ہوتا ہے یا ایھا الذین
الذين آمنوا توبوا إلى الله توبة نصوحا.
ترجمہ کنزول ایمان، اے ایمان والو اللہ کی طرف ایسی توبہ کرو جو آگے کو نصیحت ہو جائے. اس کے تحت خزان العرفان میں لکھا یعنی توبہ صادقہ یعنی سچی توبہ جس کا اثر توبہ کرنے والے کے اعمال میں ظاہر ہو اور اس کی زندگی طاعتوں اور عبادتوں سے معمور ہو جائے اور وہ گناہوں سے مجتنب یعنی بچا رہے. حضرت عمر رضی اللہ تعالیٰ عنہ نے ایک دوسرے اصحاب نے فرمایا توبہ نصوح وہ ہے کہ توبہ کے بعد آدمی پھر گناہ کی طرف نہ لوٹے، جیسا کہ نکلا ہوا دودھ پھر تھن میں واپس نہیں ہوتا. تو باقی رہنے والی توبہ کرے، ایسی توبہ جو اس کے لیے نصیحت بن جائے.
حضرت یونس علیہ نبی جینا علیہ الصلاۃ والسلام کی قوم کفر و شرک میں مبتلا تھے. اللہ تعالی کے پیارے نبی حضرت سیدنا یونس علیہ السلام کو ان کی طرف بھیجا گیا. آپ نے انہیں بت پرستی چھوڑنے اور ایمان لانے کا حکم ارشاد فرمایا. ان لوگوں نے انکار کیا. حضرت یونس علیہ الصلوۃ والسلام کی تکذیب کی، میں نے آپ کو جھٹلایا، تو آپ نے انہیں اللہ تعالی کے حکم سے عذاب نازل ہونے کی خبر دی. ان لوگوں نے آپس میں کہا کہ یونس علیہ السلام نے کبھی کوئی بات غلط نہیں کہی. دیکھو اگر وہ رات یہاں رہے جب تو کوئی اندیشہ نہیں، اور اگر انہوں نے رات یہاں نہ گزاری تو سمجھ لینا کہ عذاب آئے گا. جب رات ہوئی تو حضرت یونس علیہ السلام وہاں سے تشریف لے گئے اور صبح کے وقت عذاب الہی کے آثار ظاہر ہوئے. آسمان پر سیاہ رنگ یعنی کالے رنگ کا ہیبت ناک بادل آیا، بہت سارا دھواں جمع ہوا اور تمام شہر پر چھا گیا. اب انہیں دیکھ کر یہ یقین ہو گیا کہ عذاب آنے والا ہے. انہوں نے حضرت یونس علیہ السلام کو تلاش کیا مگر آپ کو نہ پا سکے، اب تشریف لے گئے تھے. جب ان کا یقین ہو گیا، اندیشہ غالب آ گیا اور یونس علیہ السلام ہی انہیں نہ ملے، تو وہ لوگ اپنی عورتوں بچوں اور جانوروں کے ساتھ جنگل کی طرف نکل گئے. موٹے کپڑے پہن کر توبہ اور اسلام کا اظہار کیا. شوہر سے بیوی اور ماں بچے جدا ہو گئے اور سب نے رب تبارک و تعالی کی بارگاہ میں آہوزاری شروع کر دی، رونا شروع کیا، گریہ وزاری شروع کی اور عرض کرنے لگے جو دین حضرت یونس علیہ السلام لائے ہم اس پر ایمان لاتے ہیں. چنانچہ انہوں نے سچی توبہ کی. جو جرائم ان سے ہوئے تھے انہیں دور کیا، پرائے مال واپس کیے، حتیٰ کہ ایک دوسرے کا اگر ایک کا پتھر دوسرے کی بنیاد میں لگا ہے تو وہ بنیاد اکھاڑ کر وہ پتھر نکال کر بھی اس کو واپس کر دیا. اور رب تبارک و تعالی سے اخلاص کے ساتھ مغفرت کی دعائیں کی تو رب تبارک و تعالی نے ان پر رحم فرمایا، دعا قبول فرمائی اور ان سے عذاب ٹل گیا.
ماشاءاللہ الحمدللہ we have some beautiful مدنی پھولز from نگرانی شورا and also امیر علیہ سنت دامت برکاتہ ملالیہ. What can we say regarding مدنی پھولز from امیر علیہ سنت دامت برکاتہ؟ He is a means of many people's repentance. Many people have repented because of this great personality of our time, alhamdulillah. And the effect of Sheikh Tariqat Amil Sunnat, you know, simple words but make people cry. And we have been in that company, alhamdulillah. Really, and this is something for the viewers of Madani channel, if you want to really gain that repentance, and we've heard in the past as well, that company of the pious people of our, is a great means of our repentance and great means of going into this format of repenting. And those who really want to repent,
go into the company of Amelia Sunnat Damat Barakatuh Malali and you'll find that easy.
Gal kitni badi achhi baat isne tarwayat isne bari chhi hai na
Allah
wo banda kitne nadi ne qatl kar chode se
oh dad Allah ji
ਨੜੇ ਨੇ ਕਤਲ ਕਰ ਛੋੜਿਸ
99 ਮਰਡਰਸ
99 ਮਰਡਰ ਹੁਣ ਗਿਆ ਕਿਸੇ ਹੋਰ ਕੋਲ ਵੀ ਕੋਈ ਪੁੱਛਾਂ ਭਾਈ ਸਿਆਣਾ ਬੰਦਾ ਹੈ ਕੋਈ ਇਲਮ ਰੱਖਣਾ ਤੇ ਤੁਸੀਂ ਜੋ ਕਿ ਸੋਬਤ ਵਾਲੀ ਗੱਲ ਕੀਤੀ ਨਾ ਹੈ ਉਸ ਕੀ ਆਹ ਨਹੀਂ 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 ਇਹ ਭਾਈ ਇਹ ਤਾਂ ਹੋ ਹੀ ਨਹੀਂ ਸਕਣਾ ਇਹ ਤਾਂ ਤੂੰ ਬਹੁਤ ਜਾਤੀ ਕੀਤੀ ਤੂੰ ਜ਼ੁਲਮ ਕੀਤਾ ਤੂੰ ਉਸਾ ਅੱਛਾ ਫਿਰ ਸੋ ਕਰ ਛੋੜਨਾ ਹੁਣ مل جل کے پہلو چالی مسلمان ہونے ایک ممو نو یار کوئی مطلب دعا کرتا مل جل کے کمپنی والے پاس بلاؤ اجتماع پاس بلاؤ قافلے والے پاس بلاؤ کیوں کہ تک تک کے ذہن بن سی یار یہ لوگ بھی تھے ہند ہیں انہیں کاروبار چھوڑیا آیا یہ بھی اجتماع سے آئے کام چھوڑیا سارا کچھ کیتا جی اچھا وہ پھر کیا ہویا پھر کوئی بندہ ملیا تو کوئی صوفی ٹائپ نہ ہویا اسی کوئی اسے ہے بھائی کس طرح کر وہ فلانے گرائیں اتنے کوئی نیک لوگ بیٹھے ہوئے صوفی ہے کوئی اللہ نے نیک بندے انہوں کو جائی بو تو شاید مطلب تھوڑا کوئی کام بنی جائے تے تساں او نہر کے صدائیں بھلی گئے ہو
اللہ
اوہ سالا پڑھنے جو گیا حضرت صاحب نا کالز آف دی ریورس جی اچھا اوہی پھر کیا ہویا جانا سنا پہ جا ملنے واسطہ ہے سو گل کتنے صحبت نہیں تاں پھر میں آگی گل ذہن چ رات موت آئی گی سے انہیں پہلے تیر میں نہ نماز نہ روزہ نہ آج نہ زکات فرشتے آئی گئے جنتا لیا نے آسان کھڑسا کیا جے ادھر جلیا سا توبہ کرنے واسطہ ہے تے دوزاں والے نہیں اے تے تھیا ہی ہے جیسے توبہ جے پہنچ سی تے پہنچ سی نا اچھا ہن دوہاں چ ہو گیا معاملہ جھگڑا شروع پیا اچھا اللہ تعالی نے دربار پیش کیتا گیا حکم ہویا کہ جاؤ تے زمین ناپو نیت نیت بندے نہیں کہ نکاح کول جائیں یار ذرا لکھیا نے کہ اللہ حکم دیتا اس پاس والی زمین کی تو چھوٹی ہوئی جا ناپی نے تو او پاسا اس پاسا نیڑا ہے بندہ ادھر دور گناہ والے پاسو ایک جگہ روایت لکھیا ایک پہلی نہ جتنا پہلی کتنی ہونی اتنا اس نے نڑا سا انہوں پاس ہے
سبحان اللہ
لیکن اس نے صحبت نے نیت کی نیت نکلیا تھا اللہ تعالیٰ اس جنتا نے فرشتے جو کو نڑا سا اترو جنتا نے فرشتے جنت کی نیت
جس what he shows us is that company is a great means of repair and Hafiz bhai the reality is you'll find many brothers who joined the environment of Dawat Islami when was the first time they repented is when they actually went to that ijtima of Dawat Islami. That first time, many brothers will tell you this, that the first time they attended the ijtima of Dawat Islami, there was a dua happening, there was, or the bayan was taking place, and that was it. That's where they repented. That company, good society has made them, and their whole life changed.
Usar ne ujane fir. Fir ijtima achna, fir kafle jana, fir.
Asal ch Abdulhanan bhai, dekha jave na, te cheeza na do. ایک توبہ کرنا دوسرا تے استقامت
ماشاءاللہ
یہ دونوں چیزاں واسطے نا ایک اللہ تعالی طرف توفیق مل گئی توبہ کر لئی مین ہی ہے نا پوائنٹ دوسرا وی کہ توبہ بندہ اگر توبہ دی طرف مائل ہونا چاہندا ہے نا تو او دے واسطے وی گڈ کمپنی اچھی صحبت لازمی ہے دوسرا توبہ دے اوتے استقامت پانا چاہندا ہے تے او دے واسطے وی گڈ کمپنی اچھا ماحول لازمی دعوت اسلامی ماشاءاللہ تواڈے سامنے ہے کہ معاشرے دے کئی بگڑے ہوئے ایسے ایسے بگڑے ڈاکو تو شرابی محلے والے سارے جنہاں کو تنگ ہون تے دعوت اسلامی دے مدنی ماحول چاہے کسی نے اعتکاف کیتا توبہ کر لئی کوئی اجتماع چاہے انہیں توبہ کر لئی کوئی میرے والے سنت دے نال ملیا تے انہیں توبہ کر لئی بزرگاں دی صحبت جان دا نا بڑا فائدہ ہوندا ہے
ਖਾਜਾ ਮੋਇਨ ਉਦੀਨ ਰਹਿਮਤੁਲਲਾਹ ਤਾਲਾ ਅਲੈਹ
ਮਾਸ਼ਾਅੱਲਾ
ਤੇ ਇਹ ਜਿਹਦਾ ਇਸ਼ਾਰਾ ਕਰਦੇ ਸਨ ਕਲਮਾ ਪੜ੍ਹ ਕੇ ਮੁਸਲਮਾਨ ਹੋਇਆ ਸੋਹਬਤ ਸੋਹਬਤ ਅਸਰ ਹੁੰਦਾ ਹੈ ਜਿਸੇ ਪਾਕ ਚੋਂ ਮਿਸਾਲ ਦਿੱਤੀ ਗਈ ਹੈ ਨਾ
ਜੀ
ਕੰਪਨੀ ਦੇ ਹਵਾਲੇ ਨਾਲ ਕਿ ਅੱਛੀ ਤੇ ਬੁਰੀ
ਜੀ
ਅੱਛੀ ਤੇ ਬੁਰੀ ਕੰਪਨੀ ਐਵੇਂ ਵੇ ਕਿ ਜਿਵੇਂ ਇੱਕ ਮੁਸ਼ਕ ਉਠਾਉਣ ਵਾਲਾ ਯਾਨੀ ਖੁਸ਼ਬੂ ਚੁਕਾਉਣ ਵਾਲਾ ਤੇ ਦੂਸਰਾ ਭੱਟੀ ਝੋਂਕਣ ਵਾਲਾ ਕਿ ਖੁਸ਼ਬੂ ਲੈਣ ਵਾਲੇ ਕੋਲ ਭਾਵੇਂ ਤੁਸੀਂ ਜਿਹਨੇ ਜਿਹਦੇ ਕੋਲ ਖੁਸ਼ਬੂ ਹੋਵੇ ਭਲੇ ਤੁਸੀਂ ਇਤਰ ਨਾ ਮਿਲੋ ਖੁਸ਼ਬੂ ਨਾ ਮਿਲੋ ਫਿਰ ਤੁਹਾਨੂੰ ਉਹਦੇ ਕੋਲ ਅੱਛੀ ਸਮੈਲ ਫ੍ਰੈਗਰੈਂਸ ਆਏਗੀ ਲੇਕਿਨ ਜਿਹੜਾ ਭੱਟੀ ਚੌਂਕਣ ਵਾਲਾ ਤੁਸੀਂ ਜਸਟ ਉਹਦੇ ਕੋਲ ਜਾ ਕੇ ਬੈਠ ਜਾਓ ਤੁਹਾਨੂੰ ਬਦਬੂ ਆਏਗੀ ਮੈਂ ਮਫਹੂਮ ਸੁਣਿਆ ਤੇ ਇਸੇ ਤਰ੍ਹਾਂ ਅੱਛੀ ਤੇ ਬੁਰੀ ਸੋਹਬਤ ਦਾ ਅਸਰ ਹੁੰਦਾ ਹੈ ਕਿ ਅੱਛੀ ਸੋਹਬਤ ਚ ਜਾਓਗੇ ਤੁਸੀਂ ਚਲੋ ਹੁਣ ਨਹੀਂ ਬਾਰ ਬਾਰ ਜਾਓਗੇ ਤੇ ਇਨਸ਼ਾਅੱਲਾ ਅੱਲਾਹ ਤਾਲਾ ਦੇ ਤਰਫੋਂ ਸਾਡੇ ਦਿਲ ਤੇ ਇਨਸ਼ਾਅੱਲਾ ਨਰਮੀ ਜਿਹੜੀ ਆ ਜਾਏਗੀ ਇੱਕ ਵਕਤ ਐਸਾ ਆਏਗਾ ਕਿ ਅਸੀਂ ਆਪਣੇ ਆਪ ਤੋਬਾ ਦੀ ਤਰਫ ਇਨਸ਼ਾਅੱਲਾ ਮਾਇਲ ਵੀ ਹੋ ਜਾਂਗੇ ਤੇ ਇਸਤਿਕਾਮਤ ਵੀ ਮਿਲੇਗੀ ਬਹਰ ਅੱਲਾਹ ਤਾਲਾ ਕੋਲ ਦੁਆ ਵੀ ਕਰਨੀ ਚਾਹੀਦੀ ਹੈ ਅੱਲਾਹ ਤਾਲਾ ਸਾਨੂੰ ਅੱਛੀ ਸੋਹਬਤ ਚ ਇਸਤਿਕਾਮਤ ਆ ਫਰਮਾਵੇ ਜਿਵੇਂ ਅੱਜ ਕੱਲ੍ਹ ਦੇ ਦੌਰ ਦਾਵਤ ਇਸਲਾਮੀ ਦਾਵਤ ਇਸਲਾਮ ਦੀ ਇਜਤਮਾ ਸ਼ਿਰਕਤ ਕਰੋ ਮਦਨੀ ਕਾਫਲੇ ਸ਼ਿਰਕਤ ਕਰੋ ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਓ ਕਰਮ ਨਾਲ ਬਹੁਤ ਫਾਇਦਾ ਹੋਏਗਾ ਇਨਸ਼ਾਅੱਲਾ
ਬਹੁਤ ਅੱਛਾ MashaAllah, my dear Islam brothers and viewers of Bandi Channel, Alhamdulillah Azawajal, we've been hearing regarding company and the effects of company. Great company is something which moves us towards repentance. Always try to adopt company. Adopt this righteous company, inshallah, as well. If you want to sincerely repent from the bottom of your heart, if you want to get into this nature of repenting, then adopting good company plays a big role. Alhamdulillah Azawajal, you see that the mohol of Dawat Islami is one of these great means of this type of repentance, alhamdulillah. So try to keep yourself connected with this beautiful environment of Dawat Islami, inshaAllah. This will enable us to repent and continue to repent, inshaAllah. When we will get these continued reminders, inshaAllah, this will make us repent, inshaAllah.
Achha, ek hor cheez, toba de hawale naal, odi importance hona zaruri hai. ਜਦ ਤੱਕ ਕਿਸੇ ਚੀਜ਼ ਦੀ ਇੰਪੋਰਟੈਂਸ ਉਹਦੀ ਅਹਿਮੀਅਤ ਦਿਲ ਚ ਨਹੀਂ ਨਾ ਹੋਏਗੀ ਬੰਦਾ ਉਹ ਸਿਰਫ ਮਾਇਲ ਨਹੀਂ ਹੁੰਦਾ ਠੀਕ ਹੈ ਨਾ ਕਿਸੇ ਨੇ ਇਲਮ ਸਿੱਖਣਾ ਤੇ ਇਲਮੇ ਦੀਨ ਦੀ ਇੰਪੋਰਟੈਂਸ ਉਹਦੇ ਕੋਲ ਹੋਣਾ ਲਾਜ਼ਮੀ ਹੈ ਤਾਂ ਤੋਬਾ ਦੀ ਇੰਪੋਰਟੈਂਸ ਕੀ ਦੀ ਅਹਿਮੀਅਤ ਕੀ ਹੈ ਸਭ ਤੋਂ ਵੱਡੀ ਅਹਿਮੀਅਤ ਕੁਰਾਨ ਪਾਕ ਚ ਅੱਲਾਹ ਤਾਲਾ ਨੇ ਇਰਸ਼ਾਦ ਫਰਮਾਇਆ ਇਨਨਾ ਅੱਲਾਹ ਯੁਹਿੱਬੁਤ ਤਵਾਬੀਨ ਵਾ ਯੁਹਿੱਬੁਲ ਮੁਤਤਾਹਿਰੀਨ
ਮਾਸ਼ਾਅੱਲਾ
ਕਿ ਅੱਲਾਹ ਤਾਲਾ ਤੋਬਾ ਕਬੂਲ ਕਰਨ ਵਾਲਿਆਂ ਨਾਲ ਪਿਆਰ ਕਰਦਾ ਹੈ ਮੁਹੱਬਤ ਕਰਦਾ ਹੈ ਵਾ ਯੁਹਿੱਬੁਲ ਮੁਤਤਾਹਿਰੀਨ ਇਸੇ ਤਰ੍ਹਾਂ ਪਾਕ ਸਾਫ ਸੁਥਰੇ ਰਹਿਣ ਵਾਲੇ ਨਾਲ ਤਾਲਾ ਪਸੰਦ ਕਰਦਾ ਹੈ ਇਸ ਤਰ੍ਹਾਂ ਇੱਕ ਬਜ਼ੁਰਗ ਰਹਿਮਤੁਲਾਹੀ ਤਾਲਾ ਦਾ ਵਾਕਿਆ ਹੈ ਤੇ ਫਰਮਾਉਂਦੇ ਨੇ ਕਿ ਮੈਂ 30 ਸਾਲ ਤੱਕ ਅੱਲਾਹ ਤਾਲਾ ਦੀ ਬਾਰਗਾਹ ਚ ਮੈਂ ਦੁਆ ਕਰਦਾ ਰਿਹਾ ਯਾ ਅੱਲਾ ਮੈਨੂੰ ਸੱਚੀ ਤੋਬਾ ਦੀ ਤੋਫੀਕ ਅਤਾ ਫਰਮਾ 30 ਸਾਲ ਹੋ ਗਏ ਤੇ ਮੇਰੇ ਦਿਲ ਚ ਨਾ ਤਾਜੁਬ ਹੋਇਆ ਕਿ ਅੱਲਾਹ ਤਾਲਾ ਨੇ ਤੱਕ ਮੈਨੂੰ ਇਹ ਮੌਕਾ ਕਿਉਂ ਨਹੀਂ ਦਿੱਤਾ ਇਹ ਤਾਜੁਬ ਜਿਵੇਂ ਹੋਇਆ ਨਾ ਤੇ ਉਹ ਫਰਮਾਉਂਦੇ ਨੇ ਕਿ ਬਾਅਦ ਚ ਮੇਰੀ ਅੱਖ ਲੱਗੀ ਤੇ ਖਾਬ ਵਿੱਚ ਮੈਂ ਵੇਖਿਆ ਕੋਈ ਕਹਿਣ ਵਾਲਾ ਕਹਿ ਰਿਹਾ ਹੈ ਕਿ ਤੁਸੀਂ ਅੱਲਾਹ ਤਾਲਾ ਕੋਲੋਂ ਐਸੀ ਚੀਜ਼ ਦਾ ਸਵਾਲ ਕਰ ਰਹੇ ਕਿ ਅੱਲਾਹ ਤਾਲਾ ਤੁਹਾਨੂੰ ਆਪਣਾ ਮਹਿਬੂਬ ਬਣਾ ਲਵੇ ਨਹੀਂ ਤੁਹਾਨੂੰ ਅੱਲਾਹ ਤਾਲਾ ਆਪਣਾ ਮਹਿਬੂਬ ਬਣਾ ਲਵੇ ਕਿ ਅੱਲਾਹ ਤਾਲਾ ਦਾ ਫਰਮਾਨ ਇਨ ਅੱਲਾਹ ਯੁਹਿੱਬੁ ਤਵਾਬੀਨ ਕਿ ਅੱਲਾਹ ਤਾਲਾ ਤੋਬਾ ਕਰਨ ਵਾਲਿਆਂ ਨੂੰ ਮਹਿਬੂਬ ਰੱਖਦਾ ਹੈ ਤੇ ਤੋਬਾ ਕਰਨ ਦਾ ਮਤਲਬ ਇਹ ਵੇ ਕਿ ਅੱਲਾਹ ਤਾਲਾ ਤੁਹਾਨੂੰ ਆਪਣਾ ਮਹਿਬੂਬ ਬਣਾ ਲਵੇ ਇਹ ਤਾਂ ਸਾਬਿਤ ਹੋਇਆ ਕਿ ਤੋਬਾ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਔਰ ਦੂਸਰੀ ਗੱਲ ਹੈ ਕਿ ਅਕਾ ਅਲੈਹਿ ਸਲਾਤੁ ਵਸਲਾਮ ਦੇ ਹਵਾਲੇ ਨਾਲ ਅਹਾਦੀਸਾਂ ਦੇ ਵਿੱਚ ਪੜ੍ਹ ਕੇ ਵੇਖ ਲਓ ਹਜ਼ੂਰ ਅਲੈਹਿ ਸਲਾਤੁ ਵਸਲਾਮ ਡੇਲੀ ਬੇਸ ਤੇ 70 ਟਾਈਮਸ 70 ਦਫ਼ਾ ਤੋਬਾ ਕਰਦੇ ਬਲਕਿ ਬਾਜ਼ ਰਵਾਇਤਾਂ ਇਹ ਕਿ 100 ਟਾਈਮਸ 100 ਦਫ਼ਾ ਤੋਬਾ ਕਰਦੇ ਹਾਂ ਕਿ ਅਕਾ ਅਲੈਹਿ ਸਲਾਤੁ ਵਸਲਾਮ ਤਾਲੀਮੀ ਉਮਤ ਵਾਸਤੇ ਕਰਦੇ ਸਨ ਲੇਕਿਨ ਇੱਕ ਇੰਪੋਰਟੈਂਸ ਦੱਸਣ ਵਾਸਤੇ ਕਿ ਤੋਬਾ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਇਮਾਮ ਗੁਜ਼ਾਲੀ ਨੇ ਬੜੀ ਪਿਆਰੀ ਗੱਲ ਕੀਤੀ ਕਿ ਸਾਡੇ ਸਾਰਿਆਂ ਦੇ ਵਾਲਿਦ ਜੱਦੇ ਅਮਜਦ ਹਦ ਆਦਮ ਅਲੈਹਿ ਸਲਾਤੁ ਵਸਲਾਮ ਨੇ ਤੋਬਾ ਕੀਤੀ ਔਰ ਨੋਰਮਲੀ ਦੁਨੀਆਂ ਦਾ ਦਸਤੂਰ ਹੈ ਕਿ ਔਲਾਦ ਜਿਹੜੀ ਨਾ ਆਪਣੇ ਬਾਪ ਦਾਦਾ ਦੇ ਤਰੀਕੇ ਤੇ ਚੱਲਦੀ ਹੈ ਜਿਸ ਟਾਈਮ ਸਾਡੇ ਜੱਦੇ ਅਮਜਦ ਆਦਮ ਅਲੈਹਿ ਸਲਾਤੁ ਵਸਲਾਮ ਨੇ ਅੱਲਾਹ ਤਾਲਾ ਦੀ ਬਾਰਗਾਹ 'ਚ ਤੋਬਾ ਕੀਤੀ ਹਾਲਾਂਕਿ ਆਪ ਦੀ ਲਗਜ਼ਸ਼ ਹਿਕਮਤ ਦੇ ਤਹਿਤ ਸੀ ਫਿਰ ਵੀ ਉਹਨਾਂ ਨੇ ਤੋਬਾ ਕੀਤੀ ਅੱਲਾਹ ਤਾਲਾ ਨੇ ਦਰਜਾਤ ਬੁਲੰਦ ਕੀਤੇ ਤੇ ਅਸੀਂ ਤਾਂ ਹੈ ਹੀ ਗੁਨਾਹਗਾਰ ਔਰ ਡੇਲੀ ਬੇਸ ਪਤਾ ਨਹੀਂ ਕਿੰਨੇ ਗੁਨਾਹ ਅਸੀਂ ਕਰਦੇ ਹਾਂ ਤੇ ਸਾਨੂੰ ਵੀ ਚਾਹੀਦਾ ਕਿ ਅਸੀਂ ਵੀ ਆਪਣੇ ਜੱਦੇ ਅਮਜਦ ਆਦਮ ਅਲੈਹਿ ਸਲਾਤੁ ਵਸਲਾਮ ਦੇ ਤਰੀਕੇ ਤੇ ਚੱਲਦੇ ਹੋਏ ਤੋਬਾ ਕਰੀਏ ਇਨਸ਼ਾਅੱਲਾ ਅੱਲਾਹ ਤਾਲਾ ਨੇ ਚਾਹਿਆ ਤੇ ਬਹੁਤ ਇਹਦੇ ਫਾਇਦੇ ਨਸੀਬ ਹੋਣਗੇ ਇਨਸ਼ਾਅੱਲਾ ਤਾਲਾ ਨੇ ਚਾਹਿਆ ਤੇ ਅਸੀਂ ਬਖਸ਼ੇ ਵੀ ਜਾਵਾਂਗੇ ਤੇ ਤੋਬਾ ਦੀ ਬਰਕਤ ਨਾਲ ਇਨਸ਼ਾਅੱਲਾ ਅਜ਼ੀਜ਼ ਸਾਰੇ ਦੁਨੀਆਵੀ ਮਸਾਇਲ ਵੀ ਹੱਲ ਹੋਣਗੇ ਇਹ ਵੀ ਤੋਬਾ ਦੇ ਹਵਾਲੇ ਨਾਲ ਲਿਖਿਆ ਗਿਆ
ਹੈ ਅਨਫਰਮ ਵਾ ਉਸਤਾਦ ਮੁਬੀਨ ਮਾਸ਼ਾਅੱਲਾ ਸੈਡ ਇਨ ਰਿਗਾਰਡਸ ਟੂ ਰਿਪੈਂਟਿੰਗ ਦੇਰ ਇਜ਼ ਵਨ ਥਿੰਗ ਦੈਟ ਆਈਲ ਪਿਕ ਅਪ ਫਰਮ ਵਾ ਉਸਤਾਦ ਸਾਹਿਬ ਸੈਡ ਹੀ ਸੈਡ ਦੈਟ ਵੀ ਸ਼ੁਡ ਟ੍ਰਾਈ ਟੂ ਰਿਪੈਂਟ ਇਨ ਫਰੰਟ ਆਫ ਆਵਰ ਚਿਲਡਰਨ ਐਜ਼ ਵੈਲ ਐਂਡ ਆਲਸੋ ਐਟ ਦ ਸੇਮ ਟਾਈਮ ਵੀ ਨੀਡ ਟੂ ਸ਼ੋ ਸਮ ਇੰਪੋਰਟੈਂਸ ਟੂ ਰਿਪੈਂਟੈਂਸ Now, if we repent in front of our children, if we take them to the Ishtimaat of Dawat Islami, on a weekly basis, they are seeing that people are repenting, they are crying out their sins, they are asking for Allah for forgiveness. This will automatically put this mindset into the children that
we need to repent. We need to ask Allah for forgiveness. You know, if you look at children, they're always apologizing to their parents. Why? Because the parents are saying, you did this wrong, please say sorry to me. You did that wrong, please say sorry to me. Meaning that we're telling this to them from a young age. But if we tell our children to repent on a weekly basis, on a daily basis, inshallah, as they grow old, they will keep this on board, inshallah, throughout their whole life, inshallah.
So, my dear Islam brothers and viewers, the topic continuing on repentance. And we've learned regarding how great this repentance is. We learned regarding in the companies where cause repentance. But there's also unique stories of his life. What you mentioned about the call of the river, the waqia of Sayyidina Qabil Akhbar radiallahu ta'ala mentions that story. And a person, he committed many sins, and as he was he was walking past the river, and he involved himself in sin again, and he went to wash himself in the river to do ghusl, and he started to hear a voice from the unseen, and the voice was saying, after making a firm intention for repenting, you commit an action again. He committed the action of adultery, and then, you know, when he heard this voice, it shocked him, and he ran from there, and he continued running till he reached the mountains where he saw that there were some pious people of Allah. They were worshipping Allah subhanahu wa ta'ala. He thought that these are the pious people of Allah. Why don't I sit in their company? And he sat in their company. And like this, you know, he spent their time in the company of the pious. But the strange thing of this story is that when these people, when they had nothing left, they had nothing to eat, they left the mountains to come in the search of water, in search of food. And as they come down, they were passing by that same river. Now this person, he stopped and he said, I don't want to go to this river, because there's someone there who knows me. So the pious people, they continued, and a voice was heard, where's your companion? And they said, no, he says that there is someone who knows of his actions here. He says, no, go on, bring him back. Why, if someone reconciles, wouldn't you pardon him? You don't need to forgive him, and he has been forgiven. So bring him back. So this companion was brought back, and they spent their times by that river, yeah. And they rested there, yeah. And you know, worshipped Allah subhanahu wa ta'ala. And then this companion, this person who repented, that repenter, and he passed away, and you know, they buried him next to that river. Yeah. And they had the intention of leaving the next day, and when they, in the morning, they got up and they found that there was 12 trees there. And they realized that this is a sign for us. They remained there. And one by one, when they passed away, they were all buried beside these trees. And the people of Bani Israel, they would come and do the ziyarah of these pious people.
Mashallah.
And the story from this, the lesson from this waqia is that, you know, person repents, he might be the means of that person with status. Although they were the pious people, but he was the means of the leader of these pious people in the sense, because of repentance.
So, but both were here. अच्छा जड़े तोबा भी करने ना वो तकवी किन्ने इसकी फिर कि क्या हो यार अल्लाह दुनिया जी दस छोड़ना बंदा करा है तो सही तोबा
ओहो सुभान अल्लाह अमेजिंग
लाज रख ले
today, if we're working for someone, we're working for our boss, we're working for our team manager, and basically if we do something wrong, what happens? The person will come to us and say to us that you've done this wrong, don't do it again wrong next time. We say sorry, sorry, won't do this again.
Oh, yeah.
Then we go, we do something wrong again. Comes back to us, listen, it's the second time I'm telling you, you made this mistake again. We're like, no, we get more alert now.
Verbal warning.
Yes. Third time if he tells us, what's going to happen? Made the mistake three times, we're going to get fired. We're going to get removed from our job.
Allah.
But Allah, Zawajal, He is so merciful, so merciful, that with these eyes, with these two eyes, we look at so much haram. People look at so much unlawful things. But Allah is so merciful that He does not take our eyes away from us. According to one statistic, there's approximately 39 million people in the world who are blind. 39 million people. Now think to yourself, we look at so much haram, but Allah is so merciful that He does not take our eyes away from us. We listen to haram day after day after day after day, but Allah is so merciful, He doesn't take our ears away from us. We keep counting, we walk towards haram. We keep doing it, we keep asking Allah for forgiveness. But He's so merciful, He does not take our feet away from us. That's the mercy of Allah. That's how kareem, that's how merciful our Allah is.
And along with this mercy, Allah subhanahu wa ta'ala is the one who is always forgiving us. He's just looking for an excuse to forgive us. And there's quite an incident, very interesting story. She mentioned that a person he's on his deathbed and he calls his sons over and he says, you know, when I die, burn me. When I die, burn me. And my ashes of my body, take half of the ashes of my body and throw them into the ocean. And take the other half of the ashes and throw them onto the land. So spread them out. And he's raised, Allah subhanahu wa ta'ala brings him back again. He orders the land and the ocean to bring his body together. And his body is brought back to him. And Allah subhanahu wa ta'ala asks him, O person, what made you do this? He replies, O Allah, your fear. So that go and forgive you. If my fear has made you do this, go that I have forgiven you.
Allah Almighty gives you many chances. Allah. Once again, you know, we've heard all these stories of all these pious people, all these pious predecessors.
Allah.
Again and again, they're repenting in the court of Allah Almighty. And they become bondsmen and friends of Allah Almighty. And this is a great lesson for us. That we should also look at these as role models. That how they were. There's a waqia of one Muzurka, where he fell in love with a woman. And he followed her home. And he stood outside her house for 6 hours at night. 6 hours at night, and he fell in love with her. He was an ashik. And what happened eventually? Eventually, he repented in the court of Allah. Well, he thought to himself, why am I wasting so much time? What am I wasting this time for? And eventually, he repented in the court of Allah Almighty and became a wali of Allah Almighty. And these are the signs of the bondsman of Allah Almighty.
And this is a story not with one wali, not with two walis. Great awliyas of Allah. What? After repenting is when they gain that high rank. Hasn't they, Bishari Hafi? We're not familiar of. And you know, these people, they gain ranks. And if you look at their lives before, what were their lives before? Alcoholic, someone involved in so much different crimes. And then when they turn to Allah subhanahu wa ta'ala, it's that after that moment of repentance, after that moment of turning to Allah, respecting the name of Allah, these, you know, different means are becoming the means of these people getting a great rank and great status.
And you mentioned this is you mentioned, Allah's mercy is looking for ways to forgive us.
Allah.
We heard after waqia where a woman, she was a very bad woman, she used to commit a lot of sins. One day she gave water to a thirsty dog. Now, even though she committed many sins in her life, one thing she did by just giving water to a dog, a thirsty dog, Allah forgave all of her sins. This also gives us his mindset as well, that we should never ever leave a good deed out. We should try our best to leave sins, but we should never ever miss a good deed, because who knows, us performing that small deed, that there may be a means of our forgiveness, inshallah. There's one beautiful narration that, you know, who makes us perform sins? It's the shaitan and the nafs.
Yes.
Now, one beautiful narration, the one shaitan, he said to Allah, oh Allah, I will make your people commit sins as long as their souls are in the body. I will continue to make them commit sins as long as their souls are in the body. Allah Azza wa Jalla, our merciful Allah, who loves us 70 times more than our mother, he replied, I will forgive them as long as they ask me for forgiveness.
Allah Akbar. Bino ek riwayat yaad aa gayi. Aqa Alaihi Salatu Wassalam ne ek dafa farmaya
کہ اللہ تعالیٰ پتہ اپنے توبہ کرنے والے بندے کو کتنا خوش ہوں گا. مثال دیتی کہ ایک بندہ پتھریلے علاقے خوفناک علاقے چلا گیا, مفہوم سنا رہے ہیں, اوتھے جا کے اودے کول سواری بھی سی, سواری اوتھے پانی بھی سی, کھانا بھی سی, انہیں سواری نو اوتھے کھڑا کیتا, خود سو گیا. جد اٹھیا تے ویکھیا تے سواری اوتھوں غائب, سارا کچھ غائب, تے ہے وی بیابان علاقہ. وہ پریشان ہو گیا, پریشانی دے عالم چ لبنا شروع کرتا سواری نو, تلاش کردا کردا اونوں پیاس لگی, پیاس دی شدت, بھوک, یہ بھوک دی وی اونوں بڑی شدت لگی نا. تے فرمایا کہ اودے بعد انہیں سوچیا کہ سواری پتہ نہیں ملدی یا نہیں ملدی, میں کیوں نہ واپس چلے جاواں جتھے میں آرام کر رہا سو, تے جا کے میں دوبارہ آرام کردا تے موت دا میں ویٹ کردا کہ اللہ تعالی مینوں موت دے دے. اچھا واپس ہوندا ہے, واپس آ کے پھر اوتھے آرام کر رہا ہوندا ہے, تے جس ٹائم اودی اکھ کھول دی ہے تے ویکھدا ہے کہ اودی سواری اودے ساز و سامان دے نال, کھانے دے نال, پانی دے نال اودے سامنے موجود ہے. تو کین یو امیجن کہ اس ٹائم اس بندے نوں کتنی خوشی ہوئے گی, کتنی خوشی ہوئے گی. فرمایا جدو جڑا کوئی بندہ اللہ تعالی دی بارگاہ چ توبہ کردا ہے تے اللہ تعالی اس بندے نال, اے جڑا بندہ ہے جڑا اپنی سواری دوبارہ ملن تے خوش ہے, اے دے نال او زیادہ خوش ہوندا ہے.
سبحان اللہ.
تے بندہ رجوع تے کرے, جھکے تے صحیح, آوے تے صحیح اللہ دی بارگاہ چ, توبہ تے کرے کہ اللہ تعالی دی رحمت جڑی غضب تے آ گئی,
غضب تے غالب ہے.
My dear time brothers and viewers of Madisha, alhamdulillah azza wa jal, we've been listening regarding repentance and how repentance is dear to Allah subhanahu wa ta'ala. We should all at least make an effort in turning into the court of Allah subhanahu wa ta'ala, because just us turning into the court of Allah subhanahu wa ta'ala and asking Allah subhanahu wa ta'ala, really Allah is the most merciful, Allah is the most kind, He will forgive us, and He will forgive no matter what crime we have done. Today we have heard regarding those sinners which you cannot imagine to the level of their sin, yet Allah subhanahu wa ta'ala pardoned them, Allah subhanahu wa ta'ala forgave them. So my dear Islam brothers and viewers of Bandi Channel, no matter what sin we have done, let's today, let's make a firm intention in the court of the Almighty Allah subhanahu wa ta'ala that after this moment, we will not commit this action again. And it's from the sincerely, from the bottom of our hearts. And inshaAllah, if we do this sincerely from the bottom of our hearts, inshaAllah, Allah the most merciful, He will pardon us. He will forgive us, inshaAllah. And this will be a means of us turning towards goodness. From this moment on, after repenting, also make a firm intention, I'm not going to do this action again. Ask in the court of Allah. Ask, you know, the thing is, if he's by, we don't ask. You know, a person who doesn't ask in the dunya, he doesn't get. Mm-hmm. Right? We have to ask in the court of Allah subhanahu wa ta'ala. You ask in the court of Allah, Allah is, He is the most merciful. He has forgiven those who have murdered 99. He has forgiven those who have murdered their own children. Right? Then who are me and you? Allah will forgive.
Unfortunately, we get into this habit. Get into these habits. For example, a drug dealer is going to be drug dealing for 20 years, 30 years. He's going to be doing this all his life. He's not going to come on the path of Allah Almighty, because he's going to already give up. He's going to give up. He's going to think, right, I've done what I have to do now. When I die, I'm going to get punished for this. But when he hears about these pious predecessors, Allah, and how they were before, and as he mentioned about Bishri Hafi and the stories that we've been hearing, and all these sinful people, that from their heart they repented, from the bottom of their heart. And look at the result. So it doesn't matter how much of a big sinner you are, He is the Almighty Allah. He is the one who is the all-forgiving. He is the one who is the all-knowing. He knows exactly what we are doing every moment in our life. He knows how much big sinners we are. But in reality, think to yourself that if I just repent sincerely, everything will be wiped clean. The slate is wiped clean. The slate is wiped clean, and inshallah, He'll forgive you.
It just takes that moment to start off. You know that, you know, it's like the example could be given of someone who smokes a chain smoker, and all his life he's, you know, he makes plans every now and then, I'm going to give up. He doesn't give up. But he takes that one moment, that moment of really pondering and then saying, look, you know, that's it. And that one moment he says, I'm not going to do it from now on. And he gives up 60 years, 50 years of chain smoking, and he gives up in that moment. So it just takes that little moment for us to take that one step in the court of the Almighty Allah. You see how we'll turn away from these things.
Ek banda hosh sambhalya se namazan padhna paya. Panj vele masjid ch. Koi guna nahi kaha. Te ek banda ہوں 60 سال ہو گیا شرابی کبابی زانی سب کچھ ہوں اس تو بعد کہ اگر اج چلو 65 سال لایا چلو 70 سال لایا
اے
اکھسی یا اللہ میں ساری زندگی تو کرنا رہے عبادت اس کی جنتا چ بھیجے میں کی جنتا چ بھیجنا پیا پر اللہ ہے میں کی کوئی پرواہ نہیں ایک بھی نماز نہیں پڑھی ایک بھی نہیں کیتی توبہ کر گئی دس نا اے بھی جنتا چ اسی
اٹس لائک ا پرسن ہو امبریسز اسلام افیز بھائی دی پرسن ہو امبریسز اسلام everything is why and it's like he's born as like a new born baby
aaj hi paida hoya jis tarah guna us us tarah paak ho jaye
Hafiz bhai the question arises here then you know mashallah you mentioned this madani fool that a person who repents later on in his life then inshallah by the mercy of Allah he will enter paradise
you can't say anything
by the mercy of Allah inshallah he will enter paradise but there's someone might be thinking that I'm 25 I'm 30 years old at the moment I'll get to 60, I'll get to 70, and then I'll repent. I'll get to 80, and then I'll repent as well. The thing and the answer here is that we don't know.
I'll tell you something. I'll tell you something.
There's
two people. Okay. One is doing worship, 40 years old, 20 years old, whatever. I don't remember something ਮੈਂ ਕਿ ਕੋਈ ਸਹੀ ਯਾਦ ਹੀ ਨਹੀਂ ਕਿ ਸੁਣੀ ਸੀ ਮੇਰੇ ਨਾਲ ਸੁਣੋ ਤੇ ਸੁਣਾਈ ਹੋਈ ਗੱਲ ਹੈ
ਲਾਈਕ ਦਿਸ ਯੈਸ ਸਰ 40 ਇਅਰਸ ਮੇਬੀ 60 ਇਅਰਸ
40 ਤੇ ਸ਼ੈਤਾਨ ਉਸ ਕੋਲ ਆਇਆ ਤੇ ਹਨਾ ਤੂੰ ਕਿ ਪਤਾ ਮੈਂ ਕਿ ਹਰ ਚੀਜ਼ ਨਾ ਇਲਮ ਆ ਉਸੇ ਕੋ ਪਹਿਲੀਆਂ ਗੱਲਾਂ ਦੱਸੀਆਂ ਸੀ ਉਸਕੀ ਤੇ ਹਨਾ ਤੱਕ ਤੂੰ ਇਤਨੇ ਸਾਲ ਇਬਾਦਤ ਕੀਤੀ ਤੇ ਤੁਹਾਡੀ ਉਮਰ ਸਿਰਫ 40 ਸਾਲ ਰਹੀ ਕਿ 20 ਸਾਲ ਤੂੰ ਇੰਜੋਏ ਕਰੀ ਕਿ ਫਿਰ 20 ਸਾਲ ਇਬਾਦਤ ਕਰੀ ਕਿ ਨਾ ਅੱਛਾ ਦੁਆ ਉੱਪਰ ਉਹ ਰੋਜ਼ ਹੀ ਗੁਨਾਹ ਕਰਨਾ ਹੋਣਾ
ਸਾਲਾ
ਠੀਕ ਉਸ ਹੈ ਯਾਰਾ ਸਾਰੀ ਉਮਰ ਗੁਨਾਹ ਚ ਗੁਜ਼ਰ ਗਈ ਅੱਜ ਤੋਬਾ ਕਰਨਾ ਪਾਪ ਕੋ ਜਾਈ ਬੈਸ ਇਹ ਹੈ ਯਾਰਾ ਮੈਂ ਉਸ ਕੋਲ ਜਾਣਾ ਆ ਉਹ ਸ਼ੈਤਾਨ ਤੋਂ ਇੱਕ ਭਾਈ ਕਹਾ ਜਾ ਮਾੜੀ ਉਮਰ ਹੀ ਤੁਹਾਡੀ ਕਾਫੀ ਤੇ ਚਲੋ ਉਸਨੇ ਕੋਲ ਉਹ ਗੁਨਾਹ ਚ ਹੋਣਾ ਮੈਂ ਵੀ ਜੁਲਾ ਉਸਨੇ ਨਾਲ ਇਹ ਸੀੜੀ ਚੜੀ ਤੋਂ ਉਸ ਕੋਲ ਜਾ ਲਗਾ ਤੇ ਉਹ ਪ੍ਰੋਸੀਜਰ ਲੈ ਲਗਾ ਤੇ ਸਿੜੀ ਤਿਲ ਗਿਆ ਤੇ ਟੈਨਾ ਟੈਨਾ ਆਇਆ ਤੇ ਇਸਨੇ ਪਟੱਠਾ ਤੇ ਦੋਇ ਉਥੇ ਮਰੀ ਗਈ
ਹਾਏ
ਅੱਲਾਹ ਸੋ ਕਿਸ ਤਰ੍ਹਾਂ ਹਨੇ ਜੀ 60 ਸਾਲ ਹੋ ਜਾਸਾਂ ਤੇ ਮੈਂ ਤੋਬਾ ਕਰਸਾਂ ਜੀ ਉਸ ਨਹੀਂ ਗੱਲ 40 ਸਾਲ ਹੋ ਜਾਸਾਂ ਤੋਬਾ ਕਰਸਾਂ ਅੱਜ ਪਰ ਜਾਸਾਂ ਤੋਬਾ ਕਰਸਾਂ ਜੁਮਾ ਆਸੀ ਤੇ ਤੋਬਾ ਕਰਸਾਂ ਜਾਂ ਯਾਰ ਮੈਂ ਸ਼ਾਦੀ ਕਰਨ ਦੇ ਉਸ ਬਾਅਦ ਮੈਂ ਕਿਸ ਵੇਲੇ ਮੌਤ ਆਈ ਜਾ ਕਿਆ ਪਤਾ ਲਾਈਕ
ਨੋਬਲੀ ਵਾਲੀ
ਮਾਸ਼ਾਅੱਲਾ ਵਜ਼ਾਤ ਕੀ ਤੀਨ ਆਨੇ دعوت اسلامی دیشاتی ادارہ مکتبت المدینہ دی کتاب ہے توبہ کی روایات و حکایات
ماشاءاللہ جی
میں مشورہ دوں گا مدنی چینل دے ناظرین نو کہ سارے اس کتاب نو لازمی پڑھن جڑا بندہ توبہ تو ٹال مٹول کردا ہے نا کل کل کر لاں گا پرسوں کر لاں گا دی وجوہات ریزنز لکھن ٹھیک ہے نا جویں اسی ماشاءاللہ اللہ تعالی دی رحمت دے حوالے نال سنیا ٹھیک ہے نا لیکن ایتھو ایک گل یاد رکھیو کہ اللہ تعالی دی رحمت بے شک بہت وسیع ہے لیکن اے چیز کی طرف دھوکے چ نہ پا دے لکھے آوے کہ رحمت الہی کے بارے میں دھوکے کا شکار نہیں ہونا یعنی جتھے اللہ تعالی دی رحمت ہے اوتھے اللہ تعالی جبار و قہار بھی ہے
گرفت بھی
جبار و قہار دوسری لمبی امید والے نال گل چل رہی ہے کہ میں 60 سال دا ہو جاؤں گا تے پھر کر لاں گا 50 سال دا ہوں گا تے پھر کر لاواں گا اے بھی بہت بڑا دھوکہ ہے ٹھیک ہے نا کیونکہ آج کل سوشل میڈیا سامنے میں نیوز آم ہے کہ وہ فلانا بندہ چنگا پلا کر اٹھیا سی گا صحیح سلامت آفس جا رہا سی رستے چ ایکسیڈنٹ ہو گیا تو وہ دی ڈیتھ ہو گئی
رات ستا سا ٹیکسی چلانا سا پہ صبح اٹھیا تو مریا پیا
چنگا پلا آج کل کامن ہے نا باقی میرا سنت موسٹلی یہ ایگزامپل دیندے نے کہ تسی معاشرت سوسائٹی تے غور کرو بڈھے تو گھٹ ملن گے
جی
ਬੁੱਢੇ ਤੁਹਾਨੂੰ ਘੱਟ ਮਿਲਣਗੇ ਜ਼ਿਆਦਾ ਯੰਗ ਮਿਲਣਗੇ ਪਤਾ ਚੱਲਿਆ ਸਾਬਿਤ ਹੋਇਆ ਕਿ ਅੱਜ ਕੱਲ੍ਹ ਜਿਹੜੀ ਜ਼ਿਆਦਾ ਡੈਥ ਹੋ ਰਹੀਆਂ ਨੇ ਯੰਗ ਲੋਕਾਂ ਦੀਆਂ ਹੋ ਰਹੀਆਂ ਨੇ ਬਹੁਤ ਦਫ਼ਾ ਆਉਣ ਦੀ ਤੇ ਤਰਤੀਬ ਹੈ ਜਾਣ ਦੀ ਤਰਤੀਬ ਬੋਨੀ ਬਹੁਤ ਦਫ਼ਾ ਐਸਾ ਹੁੰਦਾ ਕਿ ਪੋਤਾ ਜਿਹੜਾ ਹੈ ਉਹ ਵੀ ਹੁੰਦਾ ਦਾਦਾ ਹਲੇ ਜ਼ਿੰਦਾ ਹੁੰਦਾ ਤੇ ਪੋਤੇ ਦੀ ਪਹਿਲੇ ਡੈਥ ਹੋ ਜਾਂਦੀ ਤੇ ਬਹਰਹਾਲ ਇੱਕ ਤਾਂ ਲੰਬੀ ਉਮੀਦ ਕਰਕੇ ਧੋਖਾ ਨਹੀਂ ਆਪਣੇ ਆਪ ਨੂੰ ਧੋਖਾ ਨਹੀਂ ਦੇਣਾ ਦੂਸਰਾ ਰਹਿਮਤ ਇਲਾਹੀ ਦੇ ਜ਼ਰੀਏ ਵੀ ਆਪਣੇ ਆਪ ਨੂੰ ਧੋਖਾ ਨਹੀਂ ਦੇਣਾ ਠੀਕ ਹੈ ਨਾ ਇਹਨਾਂ ਚੀਜ਼ਾਂ ਨੂੰ ਬੰਦਾ ਜ਼ਿਹਨ ਚ ਰੱਖੇ ਤੇ ਫਿਰ ਇਨਸ਼ਾਅੱਲਾ ਤੋਬਾ ਦੀ ਤਰਫ ਨਾ ਉਹ ਮਾਇਲ ਹੋਏਗਾ ਇੱਕ ਆਖਰੀ ਗੱਲ ਕਿ ਬੰਦਾ ਤੋਬਾ ਤੋਂ ਡਿਲੇ ਇਸ ਵਜ੍ਹਾ ਨਾਲ ਵੀ ਕਰਦਾ ਕਿ ਉਹਨੂੰ ਫਿਲ ਫੋਰ ਨਾ ਗੁਨਾਹਾਂ ਦੀ ਲਜ਼ਤ ਮਿਲ ਰਹੀ ਹੁੰਦੀ ਮਿਸਾਲ ਦੇ ਤੌਰ ਤੇ ਕੋਈ ਫਿਲਮ ਵੇਖਣਾ ਚਾਹੇਗਾ ਜ਼ਿਹਨ ਚ ਆਏਗਾ ਯਾਰ ਮੈਂ 2 ਘੰਟੇ ਦੀ ਫਿਲਮ ਵੇਖਣਾ ਬਾਅਦ ਤੋਬਾ ਕਰ ਲਾਂਗਾ ਅੱਲਾਹ ਤਾਲਾ ਮਾਫੀ ਕਰ ਦੇਗਾ ਮੈਂ ਤੋਬਾ ਕਰ ਲਵਾਂਗਾ ਤੇ ਮੈਂ ਆ ਗੁਨਾਹ ਬਦਕਾਰੀ ਦਾ ਮੌਕਾ ਮਿਲਿਆ ਚਲੋ ਮੈਂ ਹੁਣ ਬਦਕਾਰੀ ਕਰ ਲੈਣਾ ਲਜ਼ਤ ਹਾਸਲ ਕਰ ਲਾਂ ਬਾਅਦ ਮੈਂ ਤੋਬਾ ਕਰ ਲਵਾਂਗਾ
ਪਰ ਤੋਬਾ ਨਹੀਂ ਮੈਂ ਤੇ ਗੁਨਾਹ ਕਰਨਾ ਵੀ ਦੱਸਿਆ ਹੈ ਨਾ
ਹਾਂ ਮੈਂ ਤੋਬਾ ਕਰ ਲਵਾਂਗਾ ਤੇ ਇਹਦੇ ਬਾਰੇ ਚ ਫਰਮਾਇਆ ਗਿਆ ਕਿ अगर कोई बंदा किसे कोई डॉक्टर दे कोल जावे, डॉक्टर नूं आके तेनू आ बीमारी है, तू मिठाई नहीं खानी, स्पाइसी चीजा एवं चीजा नहीं खानिया, हुण बंदा बाद सोचे कि यार डॉक्टर ने तो चलो आख्या सीगा तो मैं इस टाइम चलो खा लेना थोड़ा जा मैं टेस्ट लै लेना बाद चलो फिर डॉक्टर केड़ा पता ना मैं दसना
We should take a lesson. From those people who have died in that state of intoxication, died in the state of sins, because many are in front of us, you'll find that events like this happen. Those are intoxicated and they're on drugs and they're driving and they're involved in a car accident and they die like this. Or those who are in a form of some sin or another, partying, enjoying listening to music, and many events have like this happen. You know, on the wedding nights, you know, some people we say that, oh, I will repent when I get married. Oh, I'll repent when I get my degree. I'll repent let me settle down. So, you know, there was an incident of a person. He bought a house. A brother bought a house. He thought he spent money, decorated. He thought he'll get ready. When the house gets ready, you know, he'll move in. But what happened? Couple of days, the house was ready. Couple of days before he even moved into the house, he passed away.
ਹਜ਼ੂਰ ਪਾਕਿਸਤਾਨ ਕੋਠੀ ਬਣਾਈ ਇੱਥੋਂ ਗਏ ਇੱਕੇ ਦਿਹਾੜੇ ਉੱਥੇ ਉਹਨਾਂ ਨੇ ਜਿਹੜਾ ਨਾ ਅਗਲੇ ਦਿਹਾੜੇ ਉੱਥੇ
ਹਾਂ
ਜਨਾਦਾ ਪੜ ਜਾਂਦੇ
ਐਕਚੁਅਲੀ ਫੋਰਸਡ ਵੀ ਪੁੱਟ ਅ ਲਿਮਿਟ ਟੂ ਆਵਰ ਏਜ ਟੂ ਆਵਰ ਡੈਥ ਵੀ ਪੁੱਟ ਅ ਲਿਮਿਟ ਐਂਡ ਸੇ ਰਾਈਟ ਓਕੇ ਆਮ 30 40 ਇਅਰਸ ਨਾਓ ਆ ਸਟਿਲ ਗਾਟ 20 ਦ ਲਾਈਫ ਐਕਸਪੈਕਟੈਂਸੀ ਇਜ਼ ਅਬਾਟ 60-65 ਫੋਰ ਅਨਦਰ 20 ਇਅਰਸ ਆ ਮਾਈਟ ਆਮ ਨਾਟ ਗੋਇੰ ਟੂ ਡਾਈ ਯੇਟ
ਅੱਲਾਹ ਅੱਲਾਹ
ਲਾਈਕ ਅ ਫੀਸ ਬਾਏ ਵਾਸ ਸੇਇੰਗ ਦ ਗ੍ਰੈਂਡਡ ਵੁੱਡ ਬੀ ਅਲਾਈਵ ਦ ਗ੍ਰੈਂਡਫਾਦਰ and the grandson, he'll pass away. So there is no such thing as age, you can die any time. As you're mentioning about people who die in the state of intoxication, especially for the young lads out there, the drug dealers out there, the ones who drink alcohol, as our brother was mentioning, that if you die in this state, how will you face the Almighty Allah on the Day of Judgment? You can die in any state, but why if you die in that state? What will you do at that time when everyone will be there? Everyone, the ones who you thought loved you, how are you going to face them? So we need to realize that if we repent now, inshallah, Allah Almighty will remove all our previous sins.
There's one thing I would say here, alhamdulillah, in the environment of Dawat Islami, we have the Madani Namaz Qad. And Amir al-Sunnah Damat Fulkat Umaliyah, he gives us this mindset that every night you recite Salatul Tawbah. And what is Salatul Tawbah? That every day you recite two rakat namaz of Salatul Tawbah. You ask Allah for forgiveness for the sins that you did in that day, but throughout your whole life, inshallah. And one of the main blessings of this in it is, first of all, you get the opportunity of tawbah, but at the same time, like the brother just mentioned, who knows? You might go to sleep, you might not wake up. There's so many examples. Abdurrahman, me and yourself, just recently, alhamdulillah, we went to one individual and his father passed away. He went to sleep at night, he never woke up in the morning.
Yeah.
So there's so many examples. People go to sleep at night, they don't wake up in the morning. So this is why it's good that before you go to sleep at night, do tawbah in the court of Allah. Recite two rakat namaz salatul tawbah, repent of all your sins. Who knows? You may repent of your sins, Allah might accept your repentance. Who knows? We may not wake up in the morning.
So my dear Islam brothers and viewers of Madi channel, we've heard regarding repentance. Take opportunity of the life that you have. Turn into the court of Allah subhanahu wa ta'ala and repent sincerely for your sins. Just before we're coming towards an end now, and the sunnah of today, inshaAllah, which is mentioned, is the sunnah of sleeping. And you can relate this, what we've just been talking about, towards death. So sleeping is a form of death. So inshaAllah, today is regarding the sunnah of sleeping.
The thing is, you know, when you sleep, what are you doing? You're resting. You're not actually doing anything that you can earn good deeds. But alhamdulillah, with Islam, one beautiful thing is that if you perform wudu before you go to sleep, and you know, also not only performing wudu, if you recite Bismillahi walhamdulillah before performing your wudu, the blessings of this is that as long as you are in the state of wudu, the angels will write good deeds for you. So one request that I have here is, before you go to sleep, Go before you perform wudu, recite Bismillahi walhamdulillah. The blessings of this is that the angels will continue to write good deeds for you. You're going to be resting. You're going to be sleeping for 7-8 hours. But the blessings of this is the angels will write good deeds for us in our account of deeds for the rest of the night, inshallah. Meaning we're sleeping and we're getting good deeds, inshallah.
It's mentioned that when a person, before he goes to sleep, he should recite some awrad. He should repent from his previous sins. He should do tawbah. He should recite the kalima, recite ayatul kursi. By doing this, if he's continuously reciting this awrad, then what will happen is when he goes to sleep, the last thing he has done is done this awrad. So if he doesn't wake up, if he does pass away in his sleep, then he'll die in the state of reciting kalima or awrad.
So basically, before going to sleep, remembering Allah, as making these are the last words of ours.
ਸਰਕਾਰ ਸੱਲੱਲਾਹੁ ਤਾਲਾ ਸੋ ਅਸਲ ਦੀਨ ਐਸਾ ਦੀਨ ਹਰ ਹਰ ਗੱਲ ਕਰੀ ਦੱਸੀ ਜੀ
ਅੱਲਾਹ
ਕਿਆ ਸ਼ਾਦੀਆਂ ਕਿਆ ਹਕੂਮਤਾਂ ਕਿਆ ਯੇ ਕੈਸੀ ਬਸ ਲਾਰੀਆਂ ਕਿਆ ਹਰ
ਚੀਜ਼
ਤੇ ਅਸੀਂ ਕਿ ਚਾਹੀਦਾ ਇਹ ਆ ਕਿ ਜਿਹੜਾ ਸਰਕਾਰ ਆਇਆ ਜਿਹੜੇ ਮਾੜੀ ਸੁਨਤ ਨਾਲ ਮੁਹੱਬਤ ਕਰਸੀ ਨਾ ਉਹ ਮਾੜੇ ਨਾਲ ਜਨਤਾ ਚ ਜੀ ਤੇ ਕੋਸ਼ਿਸ਼ ਕਰੇ ਬੰਦਾ ਕਿ ਜੋ ਸਰਕਾਰ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰੀ ਕਿਸ ਤਰ੍ਹਾਂ ਉੱਠੇ ਬੈਠੇ ਕਿਆ ਸਿੱਖਣ ਦੀ ਕੋਸ਼ਿਸ਼ ਕਰੇ ਇਸ ਵਾਸਤੇ ਅਸਾਂ ਮੁਫਤੀ ਕਾਸਮ ਹੋਰਾਂ ਵੀ ਕਰੀ ਆਇਆ ਇੱਕ ਸਰਕਾਰ ਸੰਦਸਰਮ ਨੇ ਕਿਤਾਬ ਜ਼ਿੰਦਗੀ ਨਹੀਂ ਸੀਰਤ ਨਹੀਂ ਨਾਲ ਰੱਖੀ ਕਿਨਾ ਬੰਦਾ ਸੈਨੇ ਤੋਂ ਪਹਿਲੇ ਫੌਰਨ ਉਸ ਵੇਲੇ ਨਿੰਦਰ ਤਾਂ ਸ਼ਰੀਕ ਹੋਣੀ ਨਾ ਚਲੋ ਦੋ ਚਾਰ ਛੇ ਲੈਣਾ ਪੜੀ ਕਿੰਸੀ ਅੱਜ ਜੀ ਤੇ ਥੋੜਾ 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 ਕਰੀ ਨਾ ਤੇ ਸਰਕਾਰ ਸੱਲੱਲਾਹੁ ਤਾਲਾ ਸਲਮ ਨੇ ਜ਼ਿੰਦਗੀ ਨੇ ਬਾਰੇ ਚ ਯੂਜ਼ ਕੀਤੀ ਬਸ ਇਹ ਆ ਕਿ ਸੈਨੇ ਤੋਂ ਪਹਿਲੇ ਕੋਸ਼ਿਸ਼ ਕਰੋ ਬਿਸਮਿਲਾ ਪੜੀ ਤੇ ਬਿਸਤਰ ਛੰਡੋ ਕੋਈ ਕੀੜਾ ਛੀੜਾ ਕੋਈ ਦੂਸਰਾ ਕਿਸੇ ਚੀਜ਼ ਨਾ ਹੋਇਆ ਉਸਨੇ ਵਿੱਚ ਠੀਕ ਔਰ ਇਸੇ ਤਰ੍ਹਾਂ ਜਿਹੜਾ ਨਾ ਇੱਕ ਬੰਦਾ ਪੁੱਠਾ ਸੁੱਤਾ ਵਾ ਸਾ ਪੇਟਾ ਭਾਰ ਜੀ ਇੱਥੇ ਲਿਖਿਆ ਨੇ ਕਿ ਅਬੂ ਹੁਰੈਰਾ ਰਜ਼ੀ ਅੱਲਾਹ ਤਾਲਾ ਨੂੰ ਉਹਨਾਂ ਰਵਾਇਤ ਕੀਤੀ ਸਰਕਾਰ ਸੱਲੱਲਾਹੁ ਤਾਲਾ ਸਲਮ ਇੱਕ ਬੰਦੇ ਕੀ ਤੱਕਿਆ ਤੇ ਉਹ ਪੇਟਿਆ ਨੇ ਭਾਰ ਲਿਟਿਆ ਸਾ ਫਰਮਾਇਆ ਸਾ ਨੇ ਲੇਟ ਅੱਲਾਹ ਪਸੰਦ ਨਹੀਂ ਕਰਨਾ ਇਸ ਕੀ
ਮਾਸ਼ਾਅੱਲਾ ਸੋ ਬੇਸਿਕ ਵੀ ਹੈਵ ਬੀਨ ਲਰਨਿੰਗ ਨਾਟ ਟੂ ਸਲੀਪ ਔਨ ਯੋਰ ਚੈਸਟ ਸਲੀਪ ਅਕੋਰਡਿੰਗ ਟੂ ਦ ਸੁਨਨਾ ਆਫ ਦ ਪ੍ਰੋਫੈਟ ਸੱਲੱਲਾਹੁ ਤਾਲਾ ਸਲਮ
ਜਿਸ ਸੋਨੇ ਦੇ ਅਦਾਬ ਦੇ ਹਵਾਲੇ ਨਾਲ ਕਿ ਕੇ ਵੀ ਹੈ ਅੱਜ ਕੱਲ ਬੇਹਤਿਆਤੀ ਵੀ ਹੁੰਦੀ
ਹੈ
ਘਰ ਦੇ ਵਿੱਚ ਜਿਸ ਟਾਈਮ ਸੋ ਰਹੇ ਉਹਨੇ ਪਹਿਲੇ ਵੇਖ ਲਓ ਤੁਹਾਡੇ ਪਾਉਂ ਦੀ ਤਰਫ ਕੁਰਾਨੇ ਪਾਕ ਨਾਲ ਰੱਖਿਆ ਹੋਵੇ ਜਾਂ ਇਸਲਾਮੀ ਕਿਤਾਬ ਨਾਲ ਰੱਖੀ ਹੋਵੇ ਠੀਕ ਹੈ ਨਾ ਕੋਈ ਵੀ ਐਸੀ ਚੀਜ਼ ਨਾ ਰੱਖੀ ਹੋਵੇ ਜਿਹੜਾ ਬੇਅਦਬੀ ਦਾ ਅੰਦੇਸ਼ਾ ਹੋਵੇ ਨੀਂਦ ਚ ਪਤਾ ਨੀ ਚੱਲਦਾ ਕਿ ਪਾਉਂ ਸਾਡੇ ਕਿਹੜੇ ਟਾਈਮ ਉਸ ਪਾਸ ਮੁੜ ਜਾਣਾ ਠੀਕ ਹੈ ਨਾ ਤੇ ਇਹਦਾ ਵੀ ਬੜਾ ਇਹਤਿਆਤ ਕਰਨਾ ਪੈਂਦਾ ਵੇ ਤੇ ਦੂਸਰੀ ਗੱਲ ਇਹ ਵੇ ਜਿਸ ਟਾਈਮ ਸੌਣ ਲੱਗਦਾ ਨਾ ਬੰਦਾ ਸੌਣ ਤੋਂ ਪਹਿਲੇ ਦੁਆ ਪੜ ਲੈ ਅੱਲਾਹੁਮਾ ਬਿਇਸਮਿਕਾ ਅਮੂਤੁ ਵਅਹਯਾ ਸੋਹਣੇ ਦੇ ਹਵਾਲੇ ਨਾਲ ਮਜ਼ੀਦ ਕੁਛ ਇਹ ਵੇ ਕਿ ਅਸਰ ਤੋਂ ਬਾਅਦ ਸੌਣ ਨਾਲ ਮਨਾ ਕੀਤਾ ਗਿਆ ਫਰਮਾਇਆ ਕਿ ਜਿਹੜਾ ਬੰਦਾ ਅਸਰ ਤੋਂ ਬਾਅਦ ਸੋਵੇ ਅਗਰ ਉਹਦੀ ਅਕਲ ਜ਼ਾਇਲ ਹੋ ਜਾਵੇ ਤਾਂ ਆਪਣੇ ਆਪ ਨੂੰ ਮਲਾਮਤ ਕਰੇ ਇਸੇ ਤਰ੍ਹਾਂ ਇਸ਼ਾ ਤੇ ਮਗਰਬ ਇਹਦੇ ਦਰਮਿਆਨ ਵੀ ਸੋਣਾ ਮਕਰੂਹ ਕਰਾ ਦਿੱਤਾ ਗਿਆ ਹੈ ਫਜਰ ਤੋਂ ਬਾਅਦ ਇਹ ਬਤਦਾਈ ਦੇਣ ਦੇ ਹਿੱਸੇ ਚ ਵੀ ਸੋਣਾ ਇਹ ਮਨਾ ਕੀਤਾ ਗਿਆ ਵੇ ਇਹ ਸੋਹਣੇ ਦੇ ਚੰਦ ਅਦਾਬ ਨੇ ਆਲਾ ਹਜ਼ਰਤ ਰਹਿਮਤੁਲਾਹੀ ਤਾਲਾ ਅਲੈਹ ਦਾ ਸੋਹਣੇ ਦਾ ਅੰਦਾਜ਼ ਮਦੀਨਾ ਮਦੀਨਾ ਅਗਰ ਤੁਸੀਂ ਪੜੋ ਆਲਾ ਹਜ਼ਰਤ ਰਹਿਮਤੁਲਾਹੀ ਤਾਲਾ ਅਲੈਹ ਦਾ ਸੋਹਣੇ ਦਾ ਇਸੇ ਤਰ੍ਹਾਂ ਮੀਰਾ ਅਲੈਹ ਸੁਨਨਤ ਰਹਿਮਤੁਲਾਹੀ ਤਾਲਾ ਅਲੈਹ ਦਾ ਸੋਹਣੇ ਦਾ ਅੰਦਾਜ਼ ਕਿ ਦਿਲ ਖੁਸ਼ ਹੋ ਜਾਂਦਾ ਹੈ ਕਿ ਆਪ ਦਾ ਸੋਹਣ ਦਾ ਤਰੀਕਾ ਹੈ ਵੇ ਕਿ ਇਸ ਅੰਦਾਜ਼ ਨਾਲ ਸੋਹਣਦੇ ਨੇ ਕਿ ਆਪ ਦੋਵੇਂ ਹੱਥਾਂ ਨੂੰ ਤਕੀਆ ਠੀਕ ਹੈ ਨਾ ਔਰ ਆਪਣੇ ਪਾਉਂ ਇਸ ਅੰਦਾਜ਼ ਨਾਲ ਸਮੇਟਦੇ ਨੇ ਕਿ ਲਫ਼ਜ਼ੇ ਮੁਹੰਮਦ ਬਣ ਜਾਂਦਾ ਮਾਸ਼ਾਅੱਲਾ ਇਹ ਸਾਡੇ ਬਜ਼ੁਰਗਾਂ ਦਾ ਤਰੀਕਾ ਹੈ ਅਗਰ ਸੁਨਨਤ ਦੇ ਮੁਤਾਬਕ ਸੋਵਾਂਗੇ ਤੇ ਇਨਸ਼ਾਅੱਲਾ ਉਮੀਦ ਹੈ ਕਿ ਸੋਹਣਾ ਵੀ ਸਾਡਾ ਸਵਾਬ ਜੀ ਗੁਜ਼ਰੇਗਾ
ਸੁਭਾਨਅੱਲਾ ਮਾਈ ਡੀਅਰ ਇਸਲਾਮ ਬ੍ਰਦਰਸ ਐਂਡ ਵਿਊਜ਼ ਆਫ ਮਦੀਨਾ ਚੈਨਲ ਵੀ ਹੈਵ ਹਰਡ ਰਿਗਾਰਡਿੰਗ ਦ ਸੁਨਨਾ ਆਫ ਸਲੀਪਿੰਗ ਟ੍ਰਾਈ ਟੂ ਯੂ ਆਲਮੋਸਟ ਬੈਸਟ ਦੈਟ ਵੈਨੇਵਰ ਯੂ ਸਲੀਪ ਟ੍ਰਾਈ ਟੂ ਸਿਟ ਅਸਲੀਪ ਅਕੋਰਡਿੰਗ ਟੂ ਦ ਸੁਨਨਾ ਆਫ ਦ ਬਲਵਿਡ ਪ੍ਰੋਫੈਟ ਸੱਲੱਲਾਹੁ ਅਲੈਹਿ ਵਸੱਲਮ ਸੋ ਦੈਟ ਆਵਰ ਸਲੀਪਿੰਗ ਇਜ਼ ਆਲਸੋ ਕਮਸ ਇਨਟੂ ਐਨ ਐਕਟ ਆਫ ਵਰਸ਼ਿਪ ਐਜ਼ ਵੈਲ ਐਂਡ ਆਲਸੋ ਟ੍ਰਾਈ ਟੂ ਰਿਪੈਂਟ ਬਿਫੋਰ ਗੋਇੰਗ ਟੂ ਸਲੀਪ Who knows that if we're going to get up in the morning, we're going to get up the next day. And also we've learned regarding the times which we should avoid sleeping, the times between Asr and Maghrib, and between Maghrib and Isha also avoid sleeping at this time. So my dear Islam brothers and viewers of Mani, inshallah, inshallah, today's wazifa which we're going to listen to, inshallah, and this wazifa is for whenever we're starting anything, we want that task to be completed, we want that task to be fulfilled, and the wazifa is to recite Ya Nafi'u, Ya Nafi'u, Ya Nafi'u, Insha'Allah Azza wa Jal,
once we recite this, inshallah, our task, whichever the task which we're going to do, inshallah, as well, it'll come to a completion. And may Allah subhanahu wa ta'ala give us the ability to act upon this and to able to act upon all these things. And today, silsilah, alhamdulillah, we've heard regarding repentance. And we had a lot of madani pools and a lot of stories regarding repentance. Try to listen to these type of stories again and again. Try to adopt good company, which is a great means of our repentance. Always try to turn towards Allah. As soon as you have committed a sin, soon as we have done something wrong, turn into the court of the Almighty Allah subhanahu wa ta'ala. Why? Because Allah subhanahu wa ta'ala is the most forgiving, is the most merciful, He is the most kind. Always turn into the court of Allah subhanahu wa ta'ala and repent for your sins. And inshaAllah, if we and also try to stay firm on repentance. This is also a key, and how you would stay firm on repentance, like we heard throughout our silsila, adopt good company. And if we stay in good company, inshallah, as well, this will enable us to stay firm on repentance. Inshallah, we'll take a few madani pools to end up before, inshallah, regarding something for the views of Madani channel, in the what we've had, what we talked about repentance.
So alhamdulillah, we spoke about repentance today, and just to mention the three pillars of repentance again. First of all, admit your sin in the court of Allah. Number two is to have remorse in your heart. And number three, promise Allah never to perform that sin again.
Allah.
Well, then, there's one thing that I would like to mention here just before we go. If we compare these three pillars to the world, now what's the three pillars? Admitting your sin, having remorse in your heart, and promising Allah never to perform that sin again. Mm-hmm. Today, if you go to the police station, and the police officer is standing in front of you, you tell him that I've performed so and so crime in my life.
Hey.
What is he going to do? He's going to arrest you. Why? Because you've admitted your crime. Now you're in front of the judge.
Allah.
You can show as much remorse as you want.
Yeah.
You can promise the judge, I'm never going to perform this crime again. But because you've done the crime, you'll have to do the time. He'll have no mercy upon you. But the court of Allah is such that you admit your sin, you have remorse in your heart, and you promise Allah never to perform that sin again.
Mashallah.
Allah will forgive all of your sins, inshallah.
So, just concluding the session, alhamdulillah, just remember one thing, that Allah Almighty is all-knowing and all-forgiving. So don't think about how much sins you have committed, but act immediately and repent in the court of Allah Almighty. And He loves you so much, and as has been mentioned in the Hadith of Pak about how much He loves us and how much He wants to give. He's given us an excuse. He's given us excuses that repent in my court, inshallah, I'll forgive you. So it's never too late to repent. Don't think I've done so much sins, how am I going to get repentance? He knows exactly who we are. He knows exactly what we're doing. And the many stories that we heard about the pious predecessors and the rank that they reached and how they reached that rank by remorse of their previous sins and the repentance that they made in the court of Allah Almighty.
ਕੋਈ ਕੰਮ ਕੀਤਾ ਹੈ ਨਾ ਇਹ ਤਾਂ ਫੀਲ ਹੋਇਆ ਨਾ ਕੁਝ ਸਮਝੋ ਤੁਸੀਂ ਕੁਝ ਗੜਬੜ ਕਰ ਛੋੜੀ ਮੁਫਤੀ ਅੰਦਰ ਬੈਠਾ ਵਾ ਭਾਵੇਂ ਉਸ ਨੂੰ ਸਵਾਲ ਹੀ ਛੋੜੋ ਨਹੀਂ 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 ਲੇਕਿਨ ਉਹ ਚੀਖ ਮਾਰਨਾ ਪਿਆ ਉਹਨਾਂ ਨਹੀਂ ਠੀਕ ਨਹੀਂ ਕੀਤਾ ਜੋ ਇਹ ਤੇ ਗੱਲ ਹੋਈ ਜਾਏ ਨਾ ਉਹਨੂੰ ਮਾਂ ਕੋਲ ਲੈ ਜਾਓ ਸਿੱਧ ਕਿਤਨਾ ਹੀ ਬੜੀ ਗਲਤ ਹੋਈਗੀ ਨਾ ਤੋਬਾ ਨੇ ਦਰਵਾਜ਼ਾ ਖੁੱਲਣਾ ਵਾ ਭਾਈ ਨਹੀਂ ਪਤਾ ਨਹੀਂ ਕਿਆ ਹੋਸੀ ਇਹ ਹੋਸੀ ਵੋ ਹੋਸੀ ਤੋਬਾ ਕਰਸਾ ਹੋਸੀ ਨਹੀਂ ਤੋਬਾ ਮੈਂ ਬੜਾ ਗੁਨਾਹਗਾਰ ਹਾਂ ਮੈਂ ਨਾ
ਮੈਂ ਇਨਸ਼ਾਅੱਲਾ ਮਦਨੀ ਚੈਨਲ ਦੇ ਨਾਜ਼ਰੀਨ ਨੂੰ ਰਿਕੁਐਸਟ ਕਰਾਂਗਾ ਕਿ ਐਵਰੀ ਡੇ ਰਾਤ ਸੌਣ ਤੋਂ ਪਹਿਲੇ ਤੋਬਾ ਸਾਨੂੰ ਕਰਨੀ ਚਾਹੀਦੀ ਹੈ ਕਿ ਯਾ ਅੱਲਾ ਅਗਰ ਮੇਰੇ ਕੋਲ ਕੋਈ ਕਲਮਾ ਕੁਫਰ ਜਾਂ ਫੇਲ ਕੁਫਰ ਸਰਜ਼ਦ ਹੋ ਗਿਆ ਮੈਂ ਤੋਬਾ ਕਰਦਾ ਇਹਤਿਆਤਨ ਤਜਦੀਦ ਇਮਾਨ ਕਰਦੇ ਰਹਿਣਾ ਚਾਹੀਦਾ ਲਾ ਇਲਾਹਾ ਇਲੱਲਾਹ ਮੁਹੰਮਦੁਰ ਰਸੂਲੁਲਲਾਹ ਅੱਛਾ ਆਖਰੀ ਬਾਤ ਕਿ ਮਾਸ਼ਾਅੱਲਾ ਸਾਡਾ ਜ਼ਿਹਨ ਵੀ ਬਣਿਆ ਤੋਬਾ ਕਰਨ ਦੇ ਹਵਾਲੇ ਨਾਲ ਤੇ ਤੋਬਾ ਦੀਆਂ ਨਾ ਜ਼ਰਾ ਥੋੜੀ ਸੀ ਡਿਟੇਲ ਵੀ ਹੈ ਕਿਤਾਬਾਂ ਜੋ ਤੁਸੀਂ ਹਿਯਾ ਉਲੂਮ ਦੀ ਚੌਥੀ ਜਿਲਦ ਦੇ ਵਿੱਚ ਲਿਖਿਆ ਹੋਵੇ ਤੇ ਅਗਰ ਤੋਬਾ ਤੁਸੀਂ ਕਰ ਲਈ ਗੁਨਾਹਾਂ ਤੋਂ ਲੇਕਿਨ ਬਾਜ਼ ਗੁਨਾਹ ਐਸੇ ਹੁੰਦੇ ਨੇ ਜਿਹਨਾਂ ਦੀ ਤਲਾਫੀ ਇਹ ਵੀ ਲਾਜ਼ਮੀ ਹੁੰਦੀ ਹੈ ਮਿਸਾਲ ਦੇ ਤੌਰ ਤੇ ਨਮਾਜ਼ ਕਜ਼ਾ ਹੋ ਗਈ ਉਹਦੀ ਤੋਬਾ ਕੀਤੀ ਤੇ ਉਹ ਨਮਾਜ਼ ਨੂੰ ਜਿਹੜੀ ਕਜ਼ਾ ਕੀਤੀ ਉਹਨੂੰ ਪੜ੍ਹਨਾ ਵੀ ਹੈ ਠੀਕ ਹੈ ਇਸੇ ਤਰ੍ਹਾਂ ਰੋਜ਼ਾ ਛੱਡਿਆ ਹੋਵੇ ਤੇ ਉਸ ਰੋਜ਼ੇ ਨੂੰ ਵੀ ਰੱਖਣਾ ਵੀ ਹੈ ਫਿਰ ਉਹ ਜਿਹੜੀ ਤੋਬਾ ਕੰਪਲੀਟ ਹੋਏਗੀ ਤਾਂ ਅਗਰ ਕਿਸੇ ਹਕੂਕੁਲ ਇਬਾਦਤ ਰਿਲੇਟਡ ਹੈ ਤਾਂ ਹਕੂਕੁਲ ਇਬਾਦਤ ਦੀ ਵੀ ਤਲਾਫੀ ਕਰਨੀ ਹੈ ਗਿਬਤ ਕੀਤੀ ਹੈ ਤਾਂ ਉਹ ਗਿਬਤ ਕਰਨ ਵਾਲੇ ਕੋਲੋਂ ਵੀ ਅਗਰ ਉਹਨੂੰ ਪਤਾ ਹੋਵੇ ਤੇ ਮਾਫ਼ੀ ਮੰਗਣੀ ਕਿਸੇ ਦਾ ਮਾਲ ਛੇਨਿਆ ਚੋਰੀ ਕੀਤੀ ਹੈ ਤਾਂ ਉਹ ਵੀ ਮਾਲ ਜਿਹੜਾ ਵਾਪਸ ਲੁਟਾਉਣਾ ਲਾਜ਼ਮੀ ਹੈ ਤੇ ਦੂਸਰੀ ਗੱਲ ਕਿ ਤੋਬਾ ਅਗਰ ਐਲਾਨੀਆ ਗੁਨਾਹ ਕੀਤਾ ਹੈ ਤਾਂ ਉਹਦੀ ਤੋਬਾ ਵੀ ਐਲਾਨੀਆ ਤੋਬਾ ਵੀ ਲਾਣੀ ਆ ਅਗਰ ਗੁਨਾਹ ਜਿਹੜਾ ਛੁਪ ਕੇ ਕੀਤਾ ਹਿਡਨ ਕੀਤਾ ਤੇ ਉਹਦੀ ਤੋਬਾ ਜਿਹੜੀ ਹਿਡਨ ਉਹਦੀ ਤੋਬਾ ਅਗਰ ਕੋਈ ਹਿਡਨ ਵੀ ਕਰਦਾ ਤੇ ਇਨਸ਼ਾਅੱਲਾ ਉਹ ਤੋਬਾ ਕਾਬਿਲ ਕਬੂਲ ਹੋਏਗੀ ਇਹਨਾਂ ਚੀਜ਼ਾਂ ਤੇ ਅਗਰ ਅਸੀਂ ਗੌਰ ਕਰੀਏ ਤਾਂ ਬਹੁਤ ਸਾਰੀ ਚੀਜ਼ਾਂ ਸਾਡੇ ਸਾਹਮਣੇ ਆ ਜਾਣਗੀਆਂ ਅੱਲਾਹ ਤਾਲਾ ਅਮਲ ਦੀ ਤੌਫੀਕ ਤਾ
try to repent in the court of the Almighty Allah subhanahu wa ta'ala. And all these things which we learned regarding, and one of the last things we started up touched on, that there's those repentance which are related with just between us and Allah subhanahu wa ta'ala. That there are those sins which we commit, when the rights of others are involved in this, for them things we have to ask forgiveness from the person itself. So keep these things in mind inshallah, repent in the court of Allah subhanahu wa ta'ala. May Allah subhanahu wa ta'ala give us the ability to repent from our sins. And also, may Allah subhanahu wa ta'ala give us the ability to stay steadfast upon our repentance. Ameen, bijahi nabil ameen. May Islam brothers keep on watching Madani channel and keep on watching these silsilas, inshallah. Sallu alal Habib, sallallahu ta'ala ala Muhammad.
The path of knowledge is the way to Jannah. The path of knowledge is the way to Jannah. The path of knowledge is the way to Jannah.